एक ओंकार सतनाम करता पुरख निरभउ निरवैर अकाल मूरत अजूनी सैभंग गुरप्रसाद जप आद सच जुगाद सच है भी सच नानक होसी भी सच नानक नाम निरंजन जानियो कीनी भगत प्रेम लिवलाई ताते अंगद अंग संग भयो सायर तिन शब्द सुरत की नीव रखाई गुर अमरदास की अकथ कथा है एक जीह कछ कही न जाई सोडी सृष्ट सकल तारन कौ अब गुर राम दास कौ मिली वडाई जब लौ नहीं भाग लिलार उदय तब लौ भ्रमते फिरते बहुत आयो कल घोर समुद्र में बूढ़त थे कब हूं मिट है नहीं रे पछतायो तत विचार जह मथरा जग तारन कौ अवतार बनायो जपियो जिन अर्जन देव गुरु फिर संकट जोन गर्भन है आयो जपियो जिन अर्जन देव गुरु फिर संकट जोन गर्भन है आयो वाहिगुरु जी का खालसा वाहिगुरु जी की फतेह। परम सन्मान योग साहिब सतगुरु श्री गुरु ग्रंथ साहिब जी की साजी नवाजी हुई साध संगत जीओ सतगुरां दी अमृतमई बाणी आसा दी वार जी दे कीर्तन दी संपूर्णता हुई है। अमृत वेले तो बेअंत गुरसिखां ने गुरु दरबार विच हाजरियां भरियां ने दिल फुल भेटावां कीतियां ने। पातशाह फरमाउंदे ने अंदर सच्चा नेहो लाया प्रीतम अपने तन मन होए निहाल जा गुर देखां सामने। अगर हिरदे दे अंदर गुरु नाल सच्चा प्यार बन गया होए तो जद ही गुरु दे दर्शन हुंदे है मन ते तन प्रसन्न हो जांदा निहाल हो जांदा है। सतगुरु सच्चे पातशाह जी दे दर कर दियां प्रेमी संगतां अमृत वेले तो ही गुरु घर आउणा शुरू कर दियां ने। अमृत वेले दे दीवान दी मर्यादा अनुसार आसा दी वार जी दे कीर्तन तो उपरंत पावन पवित्र श्री मुख वाक की कथा व्याख्या आपां विचारदे हां। तो अज दे जो सतगुरां ने पवित्र फुरमान बख्शे ने धन धन श्री गुरु अर्जन देव साहिब पातशाह जी की रसना राही बिलावल राग दे अंदर शंत रूप दे विच लंबा शब्द श्री मुख वाक वजों बख्शिश होया है। सतगुरु महाराज पातशाह जी इस शब्द दे राही जो उपदेश बख्श रहे ने आपां विचार के सतगुरां दी सिख्या नूं समझण दा मनण दा उपराला करना है। एकाग्रता बनाउंदे होए प्रेम नाल बुलाइए जी सतनाम श्री वाहिगुरु जी। बिलावल महला पंजवा छंत एक ओंकार सतगुर प्रसाद। पंचम पातशाह जी का यह पवित्र शब्द अते इस शब्द का रूप ओ शंत है। एक अकाल पुरख ओंकार सभना का प्रकाशक सच्चे सतगुरां की कृपा नाल प्राप्त होवन वाला ये मंगलाचरण उचार के पातशाह अगे फरमान करते हैं। मंगल साज पया प्रभ अपना गाया राम। ਉਹ ਸੇਵਕ, ਉਹ ਪ੍ਰੇਮੀ ਜਿਨ੍ਹਾਂ ਨੇ ਆਪਣੇ ਪ੍ਰਭੂ ਨੂੰ ਆਪਣੀ ਰਸਨਾ ਨਾਲ ਗਾਇਆ ਹੈ, ਗਾਉਂਦਿਆਂ ਗਾਉਂਦਿਆਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੀ ਪ੍ਰਸੰਨਤਾ ਮਿਲ ਗਈ, ਤੋ ਉਹ ਪ੍ਰਸੰਨਤਾ ਦਾ ਸਦਕਾ ਹਿਰਦੇ ਰੂਪ ਘਰ ਦੇ ਵਿੱਚ ਖੁਸ਼ੀਆਂ ਦੇ ਮੰਗਲ ਵੱਜਣੇ ਸ਼ੁਰੂ ਹੋ ਗਏ। ਇੱਕ ਸਾਡਾ ਪ੍ਰਤੱਖ ਘਰ ਹੁੰਦਾ ਹੈ, ਪ੍ਰਤੱਖ ਘਰ ਦੇ ਵਿੱਚ ਸਾਡਾ ਪ੍ਰਤੱਖ ਸਰੀਰ ਤੁਰਿਆ ਫਿਰਦਾ ਹੈ। ਉਸ ਪ੍ਰਤੱਖ ਘਰ ਦੇ ਅੰਦਰ ਅਸਥੂਲ ਰੂਪ ਦੇ ਵਿੱਚ ਹੀ ਅਸੀਂ ਰਹਿ ਰਹੇ ਹਾਂ, ਅਸਥੂਲ ਰੂਪ ਵਿੱਚ ਹੀ ਸਾਡੇ ਉੱਥੇ ਰਿਸ਼ਤੇਦਾਰ ਨੇ ਆਉਂਦੇ ਨੇ, ਅਸਥੂਲ ਰੂਪ ਦੇ ਵਿੱਚ ਹੀ ਪਤੀ ਦਾ ਸਾਥੀ ਪਤਨੀ ਹੈ, ਪਤਨੀ ਦਾ ਸਾਥੀ ਪਤੀ ਹੈ, ਬੱਚੇ ਨੇ, ਪਰਿਵਾਰ ਹੈ। ਇਸ ਤੋਂ ਇਲਾਵਾ ਸਤਿਗੁਰੂ ਪਾਤਸ਼ਾਹ ਮਹਾਰਾਜ ਇਸ ਪ੍ਰਤੱਖ ਘਰ ਦੀ ਵੀ ਗੱਲ ਕਰਦੇ ਨੇ। ਗੁਰਬਾਣੀ ਅੰਦਰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਇੱਕ ਹਿਰਦੇ ਰੂਪ ਘਰ ਦੀ ਵੀ ਗੱਲ ਕਰਦੇ ਨੇ। ਇਹ ਹਿਰਦਾ ਇੱਕ ਘਰ ਹੈ, ਇੱਥੇ ਸਾਡੀ ਆਤਮਾ ਇੱਕ ਸਖੀ ਬਣ ਕੇ ਰਹਿ ਰਹੀ ਹੈ। ਸਰੀਰ ਰੂਪ ਘਰ ਦੇ ਅੰਦਰ ਸਾਡੀ ਆਤਮਾ ਇੱਕ ਸਖੀ ਬਣ ਕੇ ਰਹਿ ਰਹੀ ਹੈ, ਔਰ ਉਹ ਤਦ ਤੱਕ ਇਕੱਲੀ ਹੈ ਜਦ ਤੱਕ ਆਤਮਾ ਕੇਵਲ ਇਕੱਲੀ ਹੈ, ਉਸਦੇ ਨਾਲ ਪਰਮਾਤਮਾ ਦੇ ਉਸਨੂੰ ਜਦ ਤੱਕ ਦੀਦਾਰ ਨਹੀਂ ਹੁੰਦੇ, ਤਦ ਤੱਕ ਮੰਨ ਲਓ ਉਹ ਆਤਮਾ ਇੱਕ ਕੁਵਾਰੀ ਇਸਤਰੀ ਦੀ ਤਰ੍ਹਾਂ ਹਿਰਦੇ ਦੇ ਅੰਦਰ ਉਹ ਕਦੇ ਮੁੰਦ ਅਵਸਥਾ ਵਿੱਚ ਪਹੁੰਚਦੀ ਹੈ, ਕਦੇ ਜਵਾਨ ਅਵਸਥਾ ਵਿੱਚ ਪਹੁੰਚਦੀ ਹੈ, ਅਤੇ ਉਹ ਭਾਗਾਂ ਵਾਲੀ ਕੋਈ ਕੋਈ ਆਤਮਾ ਜਿਸ ਨੂੰ ਆਪਣੇ ਮਾਲਕ ਅਕਾਲ ਪੁਰਖ ਪਰਮੇਸ਼ਰ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ, ਉਹ ਸੁਹਾਗਣ ਅਖਵਾਉਣਾ ਸ਼ੁਰੂ ਕਰ ਦਿੰਦੀ ਹੈ। ਜੋ ਅੱਜ ਦਾ ਇਹ ਪਵਿੱਤਰ ਸ਼ੰਤ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਮੁੱਖ ਵਾਕ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਇਸ ਵਿੱਚ ਸਤਿਗੁਰਾਂ ਨੇ ਐਸਾ ਹੀ ਪ੍ਰਕਰਨ ਸ਼ੁਰੂ ਕੀਤਾ ਹੈ। ਪਾਤਸ਼ਾਹ ਫਰਮਾਉਂਦੇ ਨੇ, ਅਬਨਾਸੀ ਵਰ ਸੁਣਿਆ ਮਨ ਉਪਜਿਆ ਚਾਇਆ ਰਾਮ। ਆਤਮਾ ਨੇ ਇੱਕ ਗੱਲ ਸੁਣੀ, ਆਤਮਾ ਨੂੰ ਗੁਰੂ ਰੂਪ ਵਿਚੋਲੇ ਨੇ ਇਹ ਦੱਸਿਆ ਕਿ ਜਿਸ ਦੇ ਨਾਲ ਤੇਰਾ ਵਿਵਾਹ ਹੋਣਾ ਹੈ ਉਹ ਪਰਮਾਤਮਾ ਕੌਣ ਹੈ, ਉਹ ਕਦੇ ਮਰਦਾ ਹੀ ਨਹੀਂ, ਅਵਿਨਾਸੀ ਹੈ, ਕਦੇ ਉਹ ਨਾਸ਼ ਹੀ ਨਹੀਂ ਹੁੰਦਾ। ਜਦ ਇਹ ਗੱਲ ਸੁਣੀ ਕਿ ਜਿਸ ਪਰਮਾਤਮਾ ਦੇ ਰੂਪ ਪਤੀ ਦੇ ਨਾਲ ਵਿਵਾਹ ਹੋਣਾ ਹੈ, ਤੇ ਆਤਮਾ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਕਿ ਉਹ ਤਾਂ ਐਸਾ ਪਤੀ ਮਿਲੇਗਾ ਜੋ ਸਦਾ ਅਟਲ, ਔਰ ਨਾ ਉਹ ਬੁੱਢਾ ਨਾ ਉਹ ਬਾਲਾ, ਉਹ ਤਾਂ ਸਦਾ ਜਵਾਨ ਅਵਸਥਾ ਦੇ ਵਿੱਚ ਰਹਿੰਦਾ ਹੈ ਅਤੇ ਉਹ ਮਰਦਾ ਵੀ ਨਹੀਂ ਹੈ, ਅਤੇ ਜਦ ਇੱਕ ਵਾਰ ਉਸਦਾ ਮਿਲਾਪ ਹੋ ਜਾਵੇ ਉਹ ਛੱਡ ਕੇ ਵੀ ਕਿਤੇ ਨਹੀਂ ਜਾਂਦਾ। ਤੋ ਜਦ ਇਹ ਬਚਨ ਗੁਰੂ ਰੂਪ ਵਿਚੋਲੇ ਤੋਂ ਆਤਮਾ ਨੇ ਸਰਵਣ ਕੀਤੇ ਤਾਂ ਇਸ ਆਤਮਾ ਨੂੰ ਉਪਜਿਆ ਚਾਇਆ ਰਾਮ, ਚਾਓ ਉਪਜਿਆ, ਖੁਸ਼ੀਆਂ ਹੋਈਆਂ, ਮਨ ਪ੍ਰੀਤ ਲਾਗੈ ਵੱਡੈ ਭਾਗੈ ਕਬ ਮਿਲੀਐ ਪੂਰਨ ਪਤੇ। ਪਾਤਸ਼ਾਹ ਦਾ ਫੁਰਮਾਨ ਹੈ ਕਿ ਹੁਣ ਪਰਮਾਤਮਾ ਰੂਪ ਪਤੀ ਦੇ ਮਿਲਾਪ ਦੇ ਲਈ ਪਹਿਲਾਂ ਮਨ ਵਿੱਚ ਪ੍ਰੀਤ ਉਪਜੇਗੀ, ਤਾਂ ਹੀ ਉਸ ਮੰਜ਼ਿਲ ਨੂੰ ਪ੍ਰਾਪਤ ਕਰਨ ਵਾਸਤੇ ਆਤਮਾ ਉਤਾਵਲੀ ਹੋਏਗੀ। ਪਰ ਗੁਰੂ ਪਾਤਸ਼ਾਹ ਫਰਮਾਉਂਦੇ ਨੇ, ਇੱਕ ਐਸੀਆਂ ਆਤਮਾ ਹੁੰਦੀਆਂ ਹੈ ਉਹਨਾਂ ਦੇ ਅੰਦਰ ਪਰਮਾਤਮਾ ਰੂਪ ਪਤੀ ਨੂੰ ਮਿਲਣ ਦੇ ਲਈ ਪ੍ਰੀਤ ਵੀ ਨਹੀਂ ਲੱਗਦੀ, ਪ੍ਰੀਤ ਵੀ ਨਹੀਂ ਲੱਗਦੀ। ਪਾਤਸ਼ਾਹ ਨੇ ਬੜਾ ਫਰਮਾਇਆ ਸੁੰਦਰ, ਹਜ਼ੂਰ ਫਰਮਾਉਂਦੇ ਨੇ, ਬੰਦਾ ਬੜਾ ਸੋਹਣਾ ਹੋਵੇ, ਸਿਆਣਾ ਵੀ ਹੋਵੇ, ਮੁੱਖ ਤੋਂ ਬੜੀਆਂ ਬੜੀਆਂ ਚਤਰ ਗੱਲਾਂ ਵੀ ਕਰ ਲੈਂਦਾ ਹੋਵੇ, ਉਹਦੇ ਪਾਸ ਧਨ ਵੀ ਬਹੁਤ ਜ਼ਿਆਦਾ ਹੋਵੇ, ਪਰ ਉਸਦੇ ਅੰਦਰ ਜੇ ਪਰਮਾਤਮਾ ਦੇ ਪ੍ਰਤੀ ਪ੍ਰੀਤ ਨਹੀਂ ਉਪਜੀ ਤੇ ਗੁਰੂ ਪਾਤਸ਼ਾਹ ਨੂੰ ਰੁਤਬਾ ਕੀ ਦਿੰਦੇ ਹੈ? ਪਾਤਸ਼ਾਹ ਕਹਿੰਦੇ ਉਹ ਤਾਂ ਮੁਰਦਾ ਹੈ, ਉਹ ਤਾਂ ਮ੍ਰਿਤਕ ਹੈ। ਇਹ ਪੰਚਮ ਪਾਤਸ਼ਾਹ ਜੀ ਦਾ ਹੀ ਬਾਮਨ ਅੱਖਰੀ ਵਿੱਚ ਪਵਿੱਤਰ ਬਚਨ ਆਉਂਦਾ ਹੈ, ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ ਮ੍ਰਿਤਕ ਕਹੀ ਹੈ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਪਾਤਸ਼ਾਹ ਫਰਮਾਉਂਦੇ, ਜੇ ਇਤਨੇ ਸੋ ਸੰਸਾਰ ਵਿੱਚ ਸੋਭਾ ਵਾਲੇ ਤੇ ਸੁੰਦਰ ਇਨਸਾਨ ਨੂੰ ਪਰਮਾਤਮਾ ਦੇ ਨਾਲ ਪ੍ਰੀਤ ਨਹੀਂ ਪੈਦਾ ਹੋਈ, ਪਾਤਸ਼ਾਹ ਕਹਿੰਦੇ ਸਾਡੀ ਦ੍ਰਿਸ਼ਟੀ ਵਿੱਚ ਉਹ ਇੱਕ ਮੁਰਦਾ ਹੀ ਹੈ, ਉਹ ਮ੍ਰਿਤਕ ਹੀ ਹੈ। ਇੱਥੇ ਪਾਤਸ਼ਾਹ ਜੀ ਫਰਮਾ ਰਹੇ ਨੇ, ਮਨ ਪ੍ਰੀਤ ਲੱਗੈ ਵੱਡਾ ਭਾਗੈ। ਪਾਤਸ਼ਾਹ ਕਹਿੰਦੇ ਇਹ ਪ੍ਰੀਤੀ ਲੱਗਦੀ ਹੈ ਵੱਡੇ ਭਾਗ ਹੋਵਣ ਤਾਂ। ਬੜੇ ਸ੍ਰੇਸ਼ਟ ਚੰਗੇ ਮਸਤਕ ਤੇ ਲੇਖ ਸਾਡਿਆਂ ਪਿਛਲਿਆਂ ਜਨਮਾਂ ਦੀ ਸਾਡੀ ਕਮਾਈ ਦੇ ਮੁਤਾਬਕ ਲਿਖੇ ਹੋਵਣ, ਤਦ ਇਹ ਪ੍ਰੀਤੀ ਉਪਜਦੀ ਹੈ। ਜਦ ਇਹ ਪ੍ਰੀਤੀ ਉਪਜਦੀ ਹੈ, ਫਿਰ ਇਹ ਇਨਸਾਨ ਉਹਦਾ ਬਾਹਰਲਾ ਸਰੀਰ, ਅਸਥੂਲ ਸਰੀਰ, ਬੇਸ਼ੱਕ ਮਰਦ ਦਾ ਹੈ ਜਾਂ ਇਸਤਰੀ ਦਾ ਹੈ, ਜਾਂ ਉਹ ਛੋਟਾ ਜਿਹਾ ਬਾਲਕ ਹੈ, ਚਾਹੇ ਉਹ ਬੁਢੇਪੇ ਦੀ ਅਵਸਥਾ ਵਿੱਚ ਹੈ, ਆਤਮਾ ਦੀ ਗੱਲ ਚੱਲ ਰਹੀ ਹੈ। ਬਾਦਸ਼ਾਹ ਫਰਮਾਉਂਦੇ ਆ, ਉਹ ਫਿਰ ਇਹ ਪੁੱਛਦਾ ਫਿਰਦਾ ਕਿ ਕਬ ਮਿਲੀਏ ਪੂਰਨ ਪਤੈ। ਪੂਰਨ ਅਵਸਥਾ ਵਾਲਾ ਜੋ ਪਤੀ ਹੈ, ਭਾਵ ਬਾਕੀ ਤਾਂ ਸਾਰੇ ਅਧੂਰੇ ਹੀ ਹਨ ਸੰਸਾਰ ਦੇ ਉੱਪਰ, ਇੱਕ ਪੂਰਾ ਤਾਂ ਪਰਮਾਤਮਾ ਹੀ ਹੈ, ਜਿਸ ਦੇ ਬਾਰੇ ਸੁਖਮਨੀ ਸਾਹਿਬ ਵਿੱਚ ਪਾਤਸ਼ਾਹ ਨੇ ਫਰਮਾਇਆ, ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਇੱਥੇ ਸਤਿਗੁਰੂ ਫਰਮਾ ਰਹੇ, ਉਹ ਆਤਮਾ ਇਹ ਪੜਤਾਲ ਕਰਦੀ ਪੁੱਛਦੀ ਹੈ, ਐਸੇ ਪੂਰਨ ਪਤੀ ਪਰਮਾਤਮਾ ਨੂੰ ਕਬ ਮਿਲੀਏ, ਕਿਸ ਤਰੀਕੇ ਦੇ ਨਾਲ ਮਿਲਿਆ ਜਾ ਸਕਦਾ ਹੈ। ਸਹਿਜੇ ਸਮਾਈਐ ਗੋਬਿੰਦ ਪਾਈਐ, ਦੇਹੋ ਸਖੀਏ ਮੋਹੇ ਮੱਤੇ। ਹੇ ਮੇਰੇ ਤੋਂ ਉੱਚੀ ਅਵਸਥਾ ਵਾਲੀ ਸਖੀ, ਮੈਨੂੰ ਮੱਤ ਬਖਸ਼, ਐ ਮੈਨੂੰ ਸਿੱਖਿਆ ਦੇ ਕਿਵੇਂ ਮੈਂ ਉਸ ਪਰਮਾਤਮਾ ਦੇ ਵਿੱਚ ਸਹਿਜੇ ਸਮਾਈਐ, ਮੈਂ ਸਹਿਜ ਅਵਸਥਾ ਵਿੱਚ ਉਸ ਵਿੱਚ ਲੀਨ ਹੋ ਜਾਵਾਂ। ਗੋਬਿੰਦ ਪਾਈਐ, ਜੋ ਗੋਬਿੰਦ ਪਰਮਾਤਮਾ ਹੈ, ਕਿਵੇਂ ਉਸਨੂੰ ਪਾਇਆ ਜਾਵੇ। ਦਿਨ ਰਹਿਣ ਠਾਂਡੀ ਕਰੋ ਸੇਵਾ, ਦਿਨ ਰਹਿਣ ਠਾਡੀ ਕਰੋ ਸੇਵਾ, ਪ੍ਰਭ ਕਵਨ ਜੁਗਤੀ ਪਾਇਆ। ਹੇ ਮੇਰੇ ਤੋਂ ਪਹਿਲਾਂ ਪਰਮਾਤਮਾ ਦੀ ਭਗਤੀ ਸ਼ੁਰੂ ਕਰਨ ਵਾਲੀ, ਹੇ ਉੱਚੀ ਅਵਸਥਾ ਵਾਲੀ ਭੈਣ, ਉੱਚੀ ਅਵਸਥਾ ਵਾਲੇ ਮਹਾਤਮਾ, ਮੈਨੂੰ ਕਿਰਪਾ ਕਰਕੇ ਇਹ ਦੱਸੋ ਕਿ ਤੁਸੀਂ ਕਿਹੜੀ ਯੁਗਤੀ ਦੇ ਨਾਲ ਪਰਮਾਤਮਾ ਨੂੰ ਪਾਇਆ ਸੀ। ਪ੍ਰਭ ਕਵਨ ਯੁਗਤੀ ਪਾਇਆ, ਅਗਰ ਮੈਨੂੰ ਵੀ ਤੁਸੀਂ ਕੋਈ ਮਿਹਨਤ ਖੇਚਲ ਕਰਨ ਦੇ ਲਈ ਹੁਕਮ ਬਖਸ਼ੋਗੇ, ਤਾਂ ਦਿਨ ਰਹਿਣ ਠਾਡੀ ਕਰੋ ਸੇਵਾ। ਠਾਡੀ ਦਾ ਅਰਥ ਹੁੰਦਾ ਖੜੇ ਹੋ ਕੇ। ਮੈਂ ਵੀ ਅਕਾਲ ਪੁਰਖ ਦੀ ਉਡੀਕ ਦੇ ਵਿੱਚ, ਮੈਂ ਵੀ ਉਸ ਪਿਆਰੇ ਪਰਮਾਤਮਾ ਨੂੰ ਮਿਲਣ ਦੇ ਲਈ ਦਿਨ ਰਹਿਣ ਖੜੇ ਹੋ ਕੇ ਸੇਵਾ ਕਰਨ ਲਈ ਤਿਆਰ ਹਾਂ। ਦਿਨ ਰਾਤ ਮੈਂ ਉਸ ਦੀ ਉਡੀਕ ਦੇ ਵਿੱਚ ਸੇਵਾ ਲਈ ਤਤਪਰ ਰਹਿ ਸਕਦਾ ਹਾਂ। ਮੈਨੂੰ ਹੇ ਮੇਰੇ ਤੋਂ ਉੱਚੇ ਅਵਸਥਾ ਵਾਲੇ ਮਹਾਤਮਾ, ਹੇ ਸਖੀ, ਮੈਨੂੰ ਦੱਸਣਾ ਕਰੋ ਕਿ ਕਮਨ ਯੁਗਤੀ ਪਾਇਆ, ਤੁਸੀਂ ਕਿਹੜੀ ਯੁਗਤੀ ਦੇ ਨਾਲ ਪਰਮਾਤਮਾ ਪਾਇਆ ਸੀ। ਬਿਨਵੰਤ ਨਾਨਕ ਕਰੋ ਕਿਰਪਾ, ਲਹਿੋ ਮੋਹੇ ਲਾੜ ਲਾਇਆ। ਇੱਕ ਪਦਾ ਸੰਪੂਰਨ ਕਰਦੇ ਹੋਏ ਫਰਮਾਉਂਦੇ ਨੇ ਸਤਿਗੁਰ ਕਿ ਉਹ ਸੇਵਕ ਨੂੰ ਸਿੱਖਿਆ ਦਿੰਦਾ ਹੈ, ਜਗਿਆਸੂ ਨੂੰ ਸਿੱਖਿਆ ਦਿੰਦਾ ਹੈ ਪੂਰਨ ਪੁਰਖ। ਉਹ ਕਹਿੰਦਾ ਬਸ ਅਰਦਾਸ ਬੇਨਤੀ ਹੀ ਚੱਲ ਸਕਦੀ ਹੈ, ਉਸ ਪਰਮਾਤਮਾ ਦੇ ਉੱਤੇ ਕੋਈ ਦਾਅਵਾ ਨਹੀਂ ਚੱਲ ਸਕਦਾ, ਕੋਈ ਜਿੱਦ ਨਹੀਂ ਚੱਲ ਸਕਦੀ। ਤੇ ਉਹ ਅਰਦਾਸ ਬੇਨਤੀ ਇਹੀ ਹੈ ਕਿ ਬਿਨਵੰਤ ਨਾਨਕ ਕਰੋ ਕਿਰਪਾ। ਇਹੀ ਕਿਹਾ ਜਾ ਸਕਦਾ ਕਿ ਹੇ ਸੱਚੇ ਸਤਿਗੁਰ, ਹੇ ਪ੍ਰਭੂ ਜੀ, ਕਿਰਪਾ ਕਰੋ, ਲਹਿੋ ਮੋਹੇ ਲੜ ਲਾਇਆ, ਮੈਨੂੰ ਆਪਣੇ ਲੜ ਲਗਾ ਲਓ। ਇਹੀ ਬੇਨਤੀ ਕੀਤੀ ਜਾ ਸਕਦੀ ਹੈ। ਨਾ ਤਾਂ ਉਹ ਆਪਣੀ ਭਗਤੀ ਦੇ ਦਾਅਵੇ ਦੇ ਨਾਲ ਹੀ ਉਹ ਮਿਲਦਾ ਹੈ, ਨਾ ਉਹ ਕਿਸੇ ਭੇਟਾ ਚੜ੍ਹਾਈ ਹੋਏ ਦੇ ਦਾਅਵੇ ਦੇ ਨਾਲ ਹੀ ਮਿਲਦਾ ਹੈ। ਮਿਲਦਾ ਹੈ ਤਾਂ ਉਹ ਪ੍ਰਸੰਨ ਹੋ ਕੇ, ਦਇਆਲੂ ਹੋ ਕੇ, ਖੁਸ਼ ਹੋ ਜਾਏ ਤਾਂ ਸ਼ਾਇਦ ਥੋੜ੍ਹੀ ਜਿਹੀ ਸੇਵਾ ਤੋਂ ਹੀ ਖੁਸ਼ ਹੋ ਜਾਏ, ਪ੍ਰਸੰਨ ਹੋ ਜਾਏ ਤਾਂ ਥੋੜ੍ਹੇ ਸਿਮਰਨ ਤੋਂ ਹੀ ਪ੍ਰਸੰਨ ਹੋ ਜਾਏ। ਇਸ ਲਈ ਸਤਿਗੁਰਾਂ ਨੇ ਫੁਰਮਾਇਆ ਕਿ ਇਹੀ ਬੇਨਤੀ ਹਮੇਸ਼ਾ ਕੀਤੀ ਜਾਏ ਕਿ ਲਹਿੋ ਪ੍ਰਭੂ, ਲਹਿੋ ਮੋਹੇ ਲੜ ਲਾਇਆ, ਮੈਨੂੰ ਆਪਣੇ ਲੜ ਲਗਾ ਲਓ। ਸਤਿਗੁਰਾਂ ਨੇ ਬੇਅੰਤ ਥਾਵਾਂ ਤੇ ਗੁਰਬਾਣੀ ਵਿੱਚ ਇਹ ਬੇਨਤੀਆਂ ਕਰਨ ਦੀ ਸਿੱਖਿਆ ਸਿਖਾਈ ਹੋਈ ਹੈ। ਮੇਲ ਲਹਿੋ ਦਇਆਲ, ਢਹਿ ਪਏ ਦੁਆਰਿਆ, ਰੱਖ ਲਿਵ ਹੋ ਦੀਨ ਦਇਆਲ, ਭ੍ਰਮਤ ਬਹੁਹਾਰਿਆ, ਭਗਤ ਵਸ਼ਿਲ ਤੇਰਾ ਬਿਰਧ, ਹਰ ਪਤਤ ਉਧਾਰਿਆ, ਪ੍ਰਭ ਤੁਧ ਬਿਨ ਨਾਹੀ ਕੋਏ, ਬਿਨੋ ਮੋਹੇ ਸਾਰਿਆ, ਕਾਰ ਗਹਿ ਲਿਹੋ ਦਇਆਲ, ਸਾਗਰ ਸੰਸਾਰਿਆ। ਇਹ ਸੰਸਾਰ ਸਾਗਰ ਹੈ, ਹੇ ਗੁਰੂ ਜੀ ਕਿਰਪਾ ਕਰਕੇ, ਪ੍ਰਭੂ ਜੀ ਮੇਰਾ ਹੱਥ ਪਕੜ ਕੇ ਮੈਨੂੰ ਇਸ ਵਿੱਚ ਡੁੱਬਣ ਤੋਂ ਬਚਾ ਲਓ। ਕਾਰ ਗਹਿ ਲਿਹੋ ਦਇਆਲ, ਸਾਗਰ ਸੰਸਾਰਿਆ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਇਹ ਇਸ ਇੱਕ ਪਦੇ ਦੇ ਵਿੱਚ ਜੋ ਪ੍ਰਕਰਨ ਮਹਾਰਾਜ ਜੀ ਨੇ ਸ਼ੁਰੂ ਕੀਤਾ ਹੈ, ਇਸੇ ਤਰ੍ਹਾਂ ਬਾਕੀ ਤਿੰਨ ਪਦਿਆਂ ਦੇ ਵਿੱਚ ਗੁਰੂ ਮਹਾਰਾਜ ਪਾਤਸ਼ਾਹ ਜੀ ਇਸੇ ਪ੍ਰਕਰਨ ਦੇ ਸਹਿਤ ਹੀ ਪਵਿੱਤਰ ਬਚਨ ਉਚਾਰ ਰਹੇ ਨੇ। ਭਇਆ ਸਮਾਹੜਾ ਹਰ ਰਤਨ ਵਿਸਾਰਾਮ। ਜਦ ਸਾਧ ਸੰਗਤ ਦੀ ਸਿੱਖਿਆ ਲੈ ਕਰਕੇ ਜਗਿਆਸੂ ਪੁਰਸ਼ਾਂ ਨੇ ਸੇਵਾ ਸਿਮਰਨ ਅਭਿਆਸ ਕਰਨਾ ਸ਼ੁਰੂ ਕੀਤਾ ਤੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਜਦੋਂ ਦਾ ਅਸੀਂ ਇਹ ਨਾਮ ਰੂਪ ਰਤਨ ਖਰੀਦਣਾ ਸ਼ੁਰੂ ਕੀਤਾ ਹੈ, ਉਦੋਂ ਦਾ ਸਾਡੇ ਮਨ ਦੇ ਅੰਦਰ ਮੰਨ ਲਓ ਜਿਵੇਂ ਖੁਸ਼ੀਆਂ ਦਾ ਸਮਾਗਮ ਚੱਲ ਰਿਹਾ ਹੋਵੇ। ਭਇਆ ਸਮਾਹੜਾ, ਮਨ ਅੰਦਰ ਬੜੀਆਂ ਖੁਸ਼ੀਆਂ ਆ ਗਈਆਂ ਨੇ। ਹਰ ਰਤਨ ਵਿਸਾਹਾ ਰਾਮ, ਵਿਸਾਹਾ ਦਾ ਅਰਥ ਹੁੰਦਾ ਹੈ ਖਰੀਦਣਾ। ਇਹ ਰਤਨ ਵਰਗਾ ਕੀਮਤੀ ਨਾਮ ਜਦੋਂ ਦਾ ਖਰੀਦਿਆ ਹੈ, ਸਵਾਸ ਦੇ ਦੇ ਕੇ ਆਪਣੇ ਸਮੇਂ ਦੇ ਵਿੱਚ ਉਹ ਸਮਾਂ ਦੇ ਕਰਕੇ ਉਸਦੇ ਵੰਡੇ ਵਿੱਚ ਸਤਿਗੁਰਾਂ ਦਾ ਨਾਮ, ਪ੍ਰਭੂ ਦਾ, ਪਰਮੇਸ਼ਰ ਦਾ ਜਾਪ ਜਦੋਂ ਦਾ ਖਰੀਦਣਾ ਸ਼ੁਰੂ ਕੀਤਾ ਹੈ, ਤਦੋਂ ਦਾ ਮਨ ਦੇ ਅੰਦਰ ਆਨੰਦ ਬਣ ਗਿਆ ਹੈ, ਖੁਸ਼ੀਆਂ ਬਣ ਗਈਆਂ ਹਨ। ਆਪਾਂ ਨਿਤਾ ਪ੍ਰਤੀ ਪੜ੍ਹਦੇ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ। ਇਹ ਸਾਰੇ ਜਿਹੜੇ ਬਚਨ ਆਨੰਦ ਸਾਹਿਬ ਦੀ ਪ੍ਰਾਰੰਭਤਾ ਵਿੱਚ ਨੇ, ਪਾਤਸ਼ਾਹ ਫਰਮਾਉਂਦੇ ਆ ਇਹ ਐਵੇਂ ਨਹੀਂ ਕੋਈ ਸਤਿਗੁਰਾਂ ਨੇ ਲਿਖੇ ਹੋਏ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ। ਜਿਸ ਆਤਮਾ ਨੂੰ ਪਰਮਾਤਮਾ ਦਾ ਮਿਲਾਪ ਹੋ ਰਿਹਾ ਹੋਵੇ, ਉਸ ਆਤਮਾ ਦਾ ਪਰਮਾਤਮਾ ਨਾਲ ਇਹ ਇੱਕ ਵਿਵਾਹ ਰਚਿਆ ਜਾ ਰਿਹਾ ਹੁੰਦਾ, ਤੋ ਉਸ ਮੌਕੇ ਤੇ ਜਿਹੜੀ ਗੈਬੀ ਦੁਨੀਆ ਹੈ, ਅਨਡਿੱਠ ਦੁਨੀਆ ਹੈ, ਉਸ ਦੇ ਵਿੱਚ ਜੋ ਇਹ ਦੇਵੀਆਂ ਦੇਵਤੇ ਨੇ, ਇਹ ਉਸ ਮੌਕੇ ਦੇ ਉੱਤੇ ਖੂਬ ਖੁਸ਼ੀ ਮਨਾਉਂਦੇ ਹੈ ਕਿ ਇਹ ਕੋਈ ਕਰਮਾਂ ਭਾਗਾਂ ਵਾਲਾ ਜੀਵ ਹੈ, ਮਾਤ ਲੋਕ ਤੇ ਦੁਨੀਆ ਤਾਂ ਬੜੀ ਗਈ ਹੈ, ਪਰ ਇਹ ਬਹਾਦਰ ਹੈ ਜਿਹਦਾ ਰੱਬ ਦੇ ਨਾਲ ਮਿਲਾਪ ਹੋ ਰਿਹਾ, ਜਿਸ ਨੂੰ ਪਰਮਾਤਮਾ ਦੇ ਦਰਸ਼ਨਾਂ ਦੀ ਝਲਕ ਪੈ ਗਈ ਹੈ। ਉਦੋਂ ਫਿਰ ਇਹ ਸਾਰੇ ਇਹ ਗੈਬੀ ਦੁਨੀਆ ਉਦੋਂ ਖੁਸ਼ੀਆਂ ਮਨਾਉਂਦੀ ਹੈ। ਪਾਤਸ਼ਾਹ ਫਰਮਾਉਂਦੇ ਨੇ ਭਇਆ ਸਮਾਹੜਾ ਹਰ ਰਤਨ ਵਿਸਾਹਾ ਰਾਮ, ਖੋਜੀ ਖੋਜ ਲੱਦਾ ਹਰ ਸੰਤਨ ਪਾਹਾ ਰਾਮ। ਖੋਜੀ ਪੁਰਸ਼ਾਂ ਦੇ ਪਾਸ ਬੈਠ ਕੇ ਖੋਜ ਲੱਦਾ, ਖੋਜ ਕੇ ਲੱਭ ਲਿਆ ਹੈ ਉਸ ਪਰਮਾਤਮਾ ਨੂੰ। ਹਰ ਸੰਤਨ ਪਾਹਾ ਰਾਮ, ਰੱਬ ਦੇ ਨਾਮ ਜਪਣ ਵਾਲਿਆਂ ਦੀ ਮਦਦ ਮਿਲ ਗਈ ਹੈ। ਮਿਲੇ ਸੰਤ ਪਿਆਰੇ ਦਇਆ ਧਾਰੇ, ਕਥੇ ਅਕਥ ਵਿਚਾਰੋ। ਜਿਹੜੇ ਪਰਮਾਤਮਾ ਦੀ ਸੱਤ ਸਰੂਪ ਦੀ ਖੋਜ ਕਰਕੇ ਸੱਤ ਚਿੱਤ ਆਨੰਦ ਪਰਮਾਤਮਾ ਨੂੰ ਮਿਲ ਚੁੱਕੇ ਨੇ, ਉਹ ਸੰਤ ਬਣ ਗਏ ਨੇ, ਉਹ ਰੱਬ ਦੇ ਪਿਆਰੇ, ਉਹ ਦਇਆ ਧਾਰਦੇ ਨੇ ਬਾਕੀਆਂ ਦੇ ਉੱਤੇ ਵੀ, ਇਸ ਮਾਰਗ ਤੇ ਚੱਲਣ ਵਾਲਿਆਂ ਤੇ। ਜਦੋਂ ਬੈਠਦੇ ਨੇ ਕਥੇ ਅਕਥ ਵਿਚਾਰੋ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀਆਂ ਅਕਥ ਕਹਾਣੀਆਂ ਦੀ ਵਿਚਾਰ ਕਰਦੇ ਨੇ। ਉਹ ਪ੍ਰਭੂ ਪਰਮੇਸ਼ਰ ਦੀਆਂ ਬਾਤਾਂ ਕਰਨ ਤੋਂ ਬਿਨਾਂ ਹੋਰ ਕੁਝ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਇਸ ਵਾਸਤੇ ਹਰ ਬਿਨ ਕਸ਼ੂ ਨਾ ਲਾਗਾ ਹੀ ਭਗਤਨ ਕਉ ਮਿੱਠਾ। ਉਹ ਹਮੇਸ਼ਾ ਪਰਮਾਤਮਾ ਦੀਆਂ ਹੀ ਗੱਲਾਂ ਪਸੰਦ ਕਰਦੇ ਨੇ, ਤੇ ਉਹਨਾਂ ਦੇ ਪਾਸ ਬੈਠਣ ਵਾਲਿਆਂ ਨੂੰ ਇਹ ਲਾਭ ਮਿਲ ਜਾਂਦਾ ਹੈ ਕਿ ਉੱਥੇ ਰੱਬ ਦੀ ਕਥਾ ਵਿਚਾਰ ਚੱਲਦੀ ਰਹਿੰਦੀ ਹੈ। ਇੱਕ ਚਿੱਤ ਇੱਕ ਮਨ ਧਿਆਏ ਸੁਆਮੀ, ਲਾਏ ਪ੍ਰੀਤ ਪਿਆਰੋ। ਉਹਨਾਂ ਸਤਸੰਗੀਆਂ ਦੀ ਬੈਠਕ ਦੇ ਵਿੱਚੋਂ ਇਹੋ ਸਿੱਖਿਆ ਜਗਿਆਸੂ ਲੈ ਕੇ ਤੁਰਦਾ ਹੈ ਕਿ ਸਤਿਗੁਰੂ ਇਹ ਕਹਿ ਰਹੇ ਨੇ ਕਿ ਜਦ ਵੀ ਪਰਮਾਤਮਾ ਨੂੰ ਧਿਆਵਣਾ ਹੈ, ਇੱਕ ਮਨ ਹੋ ਕਰਕੇ ਧਿਆਇਆ ਜਾਏ। ਇੱਕ ਚਿੱਤ, ਚਿੱਤ ਨੂੰ ਇੱਕ ਥਾਂ ਤੇ ਟਿਕਾਣੇ ਰੱਖ ਕਰਕੇ ਧਿਆਇਆ ਜਾਏ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਇਹ ਉਹਨਾਂ ਰੱਬ ਦੇ ਪਿਆਰਿਆਂ ਦੇ ਪਾਸ ਬੈਠਣ ਦੇ ਨਾਲ ਜਦੋਂ ਪ੍ਰਭੂ ਦੀਆਂ ਅਕਥ ਵਿਚਾਰਾਂ ਕਰਦੇ ਨੇ, ਇਹੀ ਸਿੱਖਿਆ ਉੱਥੋਂ ਲੈ ਕੇ ਜਗਿਆਸੂ ਤੁਰਦਾ ਹੈ। ਕਰ ਜੋੜ ਪ੍ਰਭ ਪਹਿ ਕਰ ਬੇਨੰਤੀ, ਮਿਲੈ ਹਰ ਜਸ ਲਾਹਾ। ਹੱਥ ਜੋੜ ਕਰਕੇ ਉਸ ਪ੍ਰਭੂ ਦੇ ਅੱਗੇ ਇਹੀ ਬੇਨਤੀ ਕੀਤੀ ਜਾਵੇ ਕਿ ਪ੍ਰਮਾਤਮਾ ਜੀ ਤੁਹਾਡੇ ਜਸ ਸਿਫਤ ਸਲਾਹ ਦਾ ਸਾਨੂੰ ਲਾਹਾ ਮਿਲ ਜਾਏ, ਤੁਸੀਂ ਇਸ ਤਰ੍ਹਾਂ ਦਾ ਸਬੱਬ ਬਣਾ ਦਿਓ। ਬਿਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਅਗਮ ਅਥਾਹ। ਬੇਨਤੀ ਪੂਰਵਕ ਗੁਰੂ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪੰਜਵੇਂ ਸਰੂਪ ਦੂਸਰਾ ਪਦਾ ਸੰਪੂਰਨ ਕਰਦੇ ਹੋਏ ਫਰਮਾਉਂਦੇ ਨੇ ਕਿ ਮੇਰਾ ਜੋ ਪ੍ਰਭੂ ਹੈ, ਜਿਸ ਪਰਮਾਤਮਾ ਦੀ ਬਾਤ ਚੱਲ ਰਹੀ ਹੈ, ਅਗਮ ਅਥਾਹ, ਉਹ ਬਹੁਤ ਉੱਚਾ ਹੈ, ਬਹੁਤ ਗਹਿਰਾ ਹੈ, ਬਹੁਤ ਅਹਿੱਲ ਹੈ, ਨਿਸ਼ਚਲ ਹੈ। ਤੀਸਰਾ ਪਦਾ ਪਾਤਸ਼ਾਹ ਸ਼ੁਰੂ ਕਰਦੇ ਨੇ, ਸਾਹ ਅਟਲ ਗਣਿਆ ਪੂਰਨ ਸੰਜੋਗੋ ਰਾਮ। ਬਚਨ ਸਤਿਗੁਰਾਂ ਨੇ ਸ਼ੁਰੂ ਇੱਥੋਂ ਕੀਤਾ ਸੀ ਕਿ ਸਰੀਰ ਸਾਡਾ ਇੱਕ ਘਰ ਹੈ, ਇਸ ਦੇ ਅੰਦਰ ਸਾਡੀ ਆਤਮਾ ਇਹ ਸਖੀ ਰਹਿ ਰਹੀ ਹੈ। ਅਗਰ ਇਹ ਤਦ ਤੱਕ ਕੁਵਾਰੀ ਹੀ ਹੈ, ਇਹ ਤਦ ਹੀ ਸ਼ਾਦੀਸ਼ੁਦਾ ਹੋਵੇਗੀ, ਇਹਦਾ ਮਿਲਾਪ ਪਰਮਾਤਮਾ ਦੇ ਨਾਲ ਹੀ ਹੋ ਸਕਦਾ ਹੈ। ਤੋ ਪਰਮਾਤਮਾ ਨਾਲ ਮਿਲਾਵਣ ਦੇ ਵਿੱਚ ਸੱਚੇ ਸਤਿਗੁਰੂ ਜੀ ਵਿਚੋਲੇ ਬਣਦੇ ਨੇ। ਤੋ ਹੁਣ ਜਦ ਯੋਗਤਾ ਪੈਦਾ ਹੋ ਗਈ, ਇਸ ਮਾਰਗ ਤੇ ਚੱਲਦਿਆਂ ਚੱਲਦਿਆਂ ਉਮਰ ਵੀ ਪਰਮਾਤਮਾ ਨਾਲ ਮਿਲਾਪ ਵਾਲੀ ਹੋ ਗਈ, ਤੋ ਯਾਦ ਰਹੇ ਜਿਸ ਤਰ੍ਹਾਂ ਬੱਚਾ ਅੱਜ ਪੈਦਾ ਹੁੰਦਾ ਹੈ, ਕੋਈ ਉਸਦੀ ਸ਼ਾਦੀ ਨਹੀਂ ਕਰ ਸਕਦਾ, ਉਸਦੀ ਸ਼ਾਦੀ ਲਈ ਕੁਝ ਸਮਾਂ ਕੁਝ ਸਾਲ ਉਡੀਕਣਾ ਪਏਗਾ। ਫਿਰ ਸ਼ਾਦੀ ਹੋਣੀ ਹੈ, ਉਸਦੇ ਲਈ ਕੁਝ ਗੁਣ ਵੀ ਮਾਤਾ ਪਿਤਾ ਸਿਖਾਉਂਦੇ ਨੇ, ਕੋਈ ਆਲੇ ਦੁਆਲੇ ਦਾ ਭਾਈਚਾਰਾ ਵੀ ਕੁਝ ਸਿਖਾਉਂਦਾ ਹੈ। ਇਸੇ ਤਰ੍ਹਾਂ ਪਰਮਾਤਮਾ ਦੇ ਨਾਲ ਮਿਲਾਪ ਦੇ ਲਈ ਜੇ ਅੱਜ ਗੁਰੂ ਘਰ ਦੇ ਵਿੱਚ ਸਾਡਾ ਜਨਮ ਹੋਵੇ, ਅਸੀਂ ਗੁਰੂ ਦੇ ਦਰ ਦੇ ਉੱਤੇ ਅੱਜ ਜਨਮ ਲਈਏ, ਮਾਤਾ ਪਿਤਾ ਦੀ ਕੁੱਖ ਤੋਂ ਜਨਮ ਲਿਆ ਹੈ, ਉਹ ਅਲੱਗ ਗੱਲ ਹੈ, ਉਹ ਉਮਰ ਸਾਡੀ ਸਰੀਰ ਨਾਲ ਸੰਬੰਧਿਤ ਹੈ। ਗੁਰੂ ਘਰ ਵਿੱਚ ਅੱਜ ਜਨਮ ਲਿਆ ਜਾਏ, ਤੇ ਜੇ ਇਹ ਕੋਈ ਜਿੱਦ ਕਰੇ ਕਿ ਅੱਜ ਹੀ ਰੱਬ ਨਾਲ ਮਿਲਾਪ ਹੋ ਜਾਵੇ, ਉਹ ਉਸੇ ਤਰ੍ਹਾਂ ਉਸਦੀ ਜਿੱਦ ਹੋਏਗੀ ਜਿਵੇਂ ਕੋਈ ਅੱਜ ਜੰਮੇ ਹੋਏ ਬਾਲਕ ਦੀ ਸ਼ਾਦੀ ਕਰਨ ਬਾਰੇ ਸੰਕਲਪ ਲੈ ਆਵੇ। ਜੇਕਰ ਅੱਜ ਜਨਮ ਹੋਏ ਬਾਲਕ ਦੇ ਲਈ ਲਗਭਗ 18-21 ਸਾਲ ਉਡੀਕ ਕਰਨੀ ਪੈਂਦੀ ਹੈ, ਤੇ ਅੱਜ ਗੁਰੂ ਘਰ ਦੇ ਵਿੱਚ ਆਪਾਂ ਅਧਿਆਤਮਿਕ ਜ਼ਿੰਦਗੀ ਵਿੱਚ ਜਨਮ ਲਈਏ, ਤੇ ਕਮ ਸੇ ਕਮ ਬਹੁਤ ਸਾਲ ਉਡੀਕ ਕਰਨੀ ਪੈਂਦੀ ਹੈ। ਵਿਚੋਲੇ ਕੌਣ ਹਨ? ਸੱਚੇ ਸਤਿਗੁਰੂ ਜੀ। ਔਰ ਸਤਿਗੁਰੂ ਸਾਹਿਬ ਜੀ ਦੇਖਦੇ ਹੈ ਕਿ ਕੀ ਇਸ ਦੀ ਅਧਿਆਤਮਿਕ ਉਮਰ ਪਰਮਾਤਮਾ ਪਤੀ ਨਾਲ ਮਿਲਾਪ ਕਰਵਾਉਣ ਦੇ ਯੋਗ ਹੋ ਗਈ ਹੈ, ਜਾਂ ਇਹ ਅਜੇ ਅਣਜਾਣਾ ਹੈ, ਜਾਂ ਇਹ ਅਜੇ ਨਿਆਣਾ ਹੈ। ਜੇ ਅਗਰ ਉਸ ਅਵਸਥਾ ਦੇ ਵਿੱਚ ਇਹ ਆਤਮਿਕ ਉਮਰ ਹੋ ਜਾਂਦੀ ਹੈ, ਤੇ ਫਿਰ ਸੱਚੇ ਸਤਿਗੁਰੂ ਪਾਤਸ਼ਾਹ ਜੀ ਵਿਚੋਲਿਆਂ ਵਾਲੀ ਸਾਰੀ ਭੂਮਿਕਾ ਨਿਭਾਉਂਦੇ ਨੇ। ਇੱਥੇ ਤਾਂ ਇੱਥੋਂ ਤੱਕ ਬਚਨ ਆ ਗਏ ਨੇ ਕਿ ਸਾਹਾ ਅਟਲ ਗਣਿਆ। ਸੱਚਾ ਸਤਿਗੁਰੂ ਇੱਕ ਸਾਹਾ ਮਿਥ ਦਿੰਦਾ ਹੈ ਕਿ ਹੁਣ ਇਹ ਜੋ ਆਤਮਾ ਹੈ, ਇਸਨੇ ਬੜੀ ਪਰਮਾਤਮਾ ਦੀ ਉਡੀਕ ਕੀਤੀ ਹੈ, ਔਰ ਇਸਨੇ ਸੱਚੇ ਗੁਰੂ ਦੇ ਘਰ ਵਿੱਚ ਜਨਮ ਤੋਂ ਲੈ ਕੇ ਇਹ ਹੁਣ ਆਤਮਾ ਜਵਾਨ ਹੋ ਗਈ ਹੈ, ਇਸ ਨੂੰ ਪਰਮਾਤਮਾ ਨਾਲ ਮਿਲਾਵਣਾ ਹੈ। ਤੇ ਪਾਤਸ਼ਾਹ ਕਹਿੰਦੇ ਹੈ ਵਿਸ਼ੇਸ਼ ਤੌਰ ਤੇ ਬਿਲਕੁਲ ਬਾਹਰ ਮੁਖੀ ਵਿਵਾਹ ਦੀ ਤਰ੍ਹਾਂ ਉਸ ਆਤਮਾ ਦਾ ਸਾਹਾ ਲਿਖ ਦਿੱਤਾ ਜਾਂਦਾ ਹੈ ਕਿ ਇਹਦਾ ਪਰਮਾਤਮਾ ਨਾਲ ਮਿਲਾਪ ਕਰਵਾਉਣਾ। ਸਾਹਾ ਅਟਲ ਗਣਿਆ ਪੂਰਨ ਸੰਜੋਗੋ ਰਾਮ। ਪਾਤਸ਼ਾਹ ਕਹਿੰਦੇ ਉਹਦਾ ਸੰਜੋਗ ਪੂਰਾ ਹੋ ਗਿਆ, ਸੰਜੋਗ ਲੱਭ ਗਿਆ। ਸੁਖ ਹੈ ਸਮੂਹ ਭਇਆ ਗਿਆ ਵਿਜੋਗੋ ਰਾਮ। ਸਮੂਹ ਹਿਰਦੇ ਦੇ ਜਿਤਨੇ ਸੰਕਲਪ ਸਨ, ਮਨ ਦੀਆਂ ਜਿਤਨੀਆਂ ਤਰੰਗਾਂ ਸਨ, ਉਹਨਾਂ ਸਭਨਾਂ ਦੇ ਵਿੱਚ ਸੁਖ ਹੈ ਸਮੂਹ ਭਇਆ। ਬਹੁਤ ਵੱਡਾ ਸੁਖ ਆਲੇ ਦੁਆਲਿਓ ਆਲੇ ਦੁਆਲਿਓ ਹੀ ਆ ਕੇ ਪ੍ਰਵੇਸ਼ ਕਰ ਗਿਆ। ਗਿਆ ਵਿਜੋਗੋ ਰਾਮ, ਜੋ ਰੱਬ ਤੋਂ ਵਿਜੋਗ ਵਿਛੋੜਾ ਪੈ ਕੇ ਦੁੱਖ ਮਿਲ ਰਿਹਾ ਸੀ ਇਤਨੇ ਲੰਬੇ ਸਮੇਂ ਤੋਂ, ਉਹ ਵਿਜੋਗ ਉਹ ਵਿਛੋੜੇ ਦਾ ਦੁੱਖ ਉਹ ਜਾਂਦਾ ਰਿਹਾ। ਵਿਛੋੜਾ ਸੁਣੇ ਦੁੱਖ, ਜਦ ਵੀ ਵਿਛੋੜਾ ਆਤਮਾ ਦਾ ਅਨੁਭਵ ਹੁੰਦਾ ਫਿਰ ਪਤਾ ਲੱਗਦਾ ਹੈ। ਦੇਖੋ ਫਰੀਦ ਸਾਹਿਬ ਨੇ ਇਤਨੇ ਖੋਲ੍ਹ ਕੇ ਬਚਨ ਲਿਖ ਦਿੱਤੇ, ਔਰ ਜਦ ਸਤਿਗੁਰੂ ਪਾਤਸ਼ਾਹ ਜੀ ਦੀ ਮਹਾਨ ਗੁਰਬਾਣੀ ਦੀ ਵਿਚਾਰ ਆਪਾਂ ਕਰਦੇ ਹਾਂ, ਤੇ ਆਪਣੇ ਮਨ ਨੂੰ ਜਰਾ ਉੱਚੀਆਂ ਚੁੱਕ ਕੇ ਹੀ ਵਿਚਾਰ ਆਪਾਂ ਵਿਚਾਰ ਸਕਦੇ ਹਾਂ। ਅਗਰ ਨਾਲ ਨਾਲ ਅਸੀਂ ਮਨ ਨੂੰ ਚੰਚਲ ਬਣਾ ਕੇ ਧਿਆਨ ਅਸੀਂ ਹੋਰ ਪਾਸੇ ਵੀ ਰੱਖੀਏ, ਫਿਰ ਸਤਿਗੁਰਾਂ ਦੇ ਬਚਨ ਨੂੰ ਅਸੀਂ ਹੋਰ ਅਰਥ ਕੱਢਾਂਗੇ। ਫਰੀਦ ਸਾਹਿਬ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਅੱਜ ਨਾ ਸੁੱਤੀ ਕੰਤ ਸਿਓ, ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਡੋਹਾਗਣੀ, ਤੁਮ ਕਿਉਂ ਰਹਿਣ ਵਿਹਾਏ। ਕਿਉਂ ਦਾ ਅਰਥ ਹੈ ਕਿਵੇਂ। ਕਹਿੰਦੇ ਮੈਨੂੰ ਅੱਜ ਰੱਬ ਨਹੀਂ ਮਿਲਿਆ ਕਿਸੇ ਕਾਰਨ ਕਰਕੇ। ਰੱਬ ਦੇ ਪਿਆਰੇ ਜਿਹੜੇ ਇੱਕ ਵਾਰ ਮਿਲ ਪੈਂਦੇ ਨੇ ਪਰਮੇਸ਼ੁਰ ਨਾਲ, ਉਹਨਾਂ ਨੂੰ ਰੋਜ਼ ਪਰਮਾਤਮਾ ਦੇ ਦਰਸ਼ਨ ਹੁੰਦੇ। ਕਿਸੇ ਕਾਰਨ ਕੋਈ ਭੈੜਾ ਪਦਾਰਥ ਖਾਧਾ ਜਾਣਾ, ਕਿਸੇ ਕਾਰਨ ਕੋਈ ਵਿਘਨ ਪੈ ਜਾਣਾ, ਇੱਕ ਦਿਨ ਦਰਸ਼ਨ ਨਾ ਹੋਣੇ, ਤੇ ਉਹ ਪੂਰਨ ਜੋ ਭਗਤ ਫਰੀਦ ਸਾਹਿਬ ਵਰਗੇ ਭਗਤ, ਉਹ ਕਹਿੰਦੇ ਮੈਂ ਟੁੱਟ ਟੁੱਟ ਜਾ ਰਿਹਾ ਹਾਂ, ਮੈਨੂੰ ਅੱਜ ਚੈਨ ਹੀ ਨਹੀਂ ਆ ਰਿਹਾ। ਉਹ ਕਹਿੰਦੇ ਮੈਂ ਇੱਕ ਦਿਨ ਦਾ ਵਿਛੋੜਾ ਨਹੀਂ ਸਹਾਰ ਸਕਦਾ। ਕਹਿੰਦੇ ਮੈਨੂੰ ਖਿਆਲ ਆਉਂਦਾ ਹੈ ਮੈਂ ਕਿਤੇ ਉਹਨਾਂ ਨੂੰ ਜਾ ਕੇ ਤਾਂ ਪੁੱਛਾਂ ਜਿਨ੍ਹਾਂ ਨੂੰ ਕਦੇ ਵੀ ਪਰਮਾਤਮਾ ਦੇ ਦਰਸ਼ਨ ਹੀ ਨਹੀਂ ਹੋਏ, ਤੁਹਾਡੀ ਜ਼ਿੰਦਗੀ ਕਿਵੇਂ ਬੀਤਦੀ ਹੈ, ਤੁਹਾਨੂੰ ਇਹ ਦੁੱਖ ਜਿਹੜਾ ਉਹ ਨਹੀਂ ਲੱਗਦਾ। ਅੱਜ ਨਾ ਸੁੱਤੀ ਕੰਤ ਸਿਓ, ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਡੁਹਾਗਣੀ, ਤੁਮ ਕਿਉਂ। ਕਿਉਂ ਦਾ ਅਰਥ ਹੈ ਕਿਵੇਂ, ਰਹਿਣ ਵਿਹਾਏ, ਤੁਹਾਡਾ ਸਮਾਂ ਕਿਵੇਂ ਬੀਤਦਾ। ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਮਹਾਰਾਜ ਫੁਰਮਾ ਰਹੇ ਨੇ, ਜਦੋਂ ਸੱਚੇ ਸਤਿਗੁਰਾਂ ਨੇ ਪ੍ਰਸੰਨ ਹੋ ਕੇ ਸਾਹਾ ਗਿਣ ਦਿੱਤਾ ਹੈ, ਸੰਯੋਗ ਮੁਕਰਰ ਕਰ ਦਿੱਤਾ ਹੈ, ਫਿਰ ਪਾਤਸ਼ਾਹ ਕਹਿੰਦੇ ਸੁਖ ਹੈ ਸਮੂਹ ਭਇਆ, ਗਇਆ ਵਿਜੋਗੋ ਰਾਮ। ਵਿਛੋੜਾ ਜੋ ਸੀ ਉਹ ਖਤਮ ਹੋ ਗਿਆ, ਸੁਖ ਆ ਗਿਆ ਹੈ। ਮਿਲ ਸੰਤ ਆਏ ਪ੍ਰਭ ਧਿਆਏ, ਬਣੇ ਅਚਰਜ ਜਾਂਜੀਆਂ। ਆਤਮਾ ਸਹੀ ਹੈ, ਪਰਮਾਤਮਾ ਇਸ ਨੂੰ ਵਿਆਹਣ ਦੇ ਵਾਸਤੇ ਆਉਂਦਾ ਹੈ। ਤੇ ਭਗਤ ਕਬੀਰ ਸਾਹਿਬ ਨੇ ਵੀ ਬਹੁਤ ਸੁੰਦਰ ਅਲੰਕਾਰ ਬੱਧਾ ਹੈ, ਉਹਨਾਂ ਨੇ ਵੀ ਕਹਿ ਦਿੱਤਾ। ਉਹ ਕਹਿੰਦੇ ਹੈ ਪਹਿਲਾਂ ਤੇ ਜਿਸ ਤਰ੍ਹਾਂ ਹਰੇਕ ਵਿਆਹ ਵਾਲੀ ਸਖੀ ਨੂੰ ਸੂਹਾ ਸੂਟ ਸੂਹਾ ਦੁਪੱਟਾ ਤਿਆਰ ਕਰਨਾ ਪੈਂਦਾ ਹੈ, ਇੱਦਾਂ ਹੀ ਉਹ ਕਹਿੰਦੇ ਇਹ ਜਿਹੜੀ ਆਤਮਾ ਹੈ ਨਾ, ਇਹਨੂੰ ਆਪਣਾ ਮਨ ਰੂਪ ਦੁਪੱਟਾ ਨਾਮ ਦੇ ਰੰਗ ਨਾਲ ਰੰਗਣਾ ਪੈਂਦਾ ਹੈ, ਨਹੀਂ ਤਾਂ ਇਹ ਲੱਗੇਗੀ ਹੀ ਨਹੀਂ ਕਿ ਇਹ ਸੁਹਾਗਣ ਬਣਨ ਲੱਗੀ ਹੈ। ਫਿਰ ਉਹ ਕਹਿੰਦੇ ਨੇ ਤਨ ਰੈਨੀ ਮਨ ਪੁਨਰ ਪਕਾਰ ਹਉ ਪੰਚੋ ਤੱਤ ਬਰਾਤੀ। ਕਬੀਰ ਸਾਹਿਬ ਕਹਿੰਦੇ ਆ ਸਰੀਰ ਮੰਨ ਲਓ ਇੱਕ ਮਟਕਾ ਹੈ, ਮਨ ਇਹਦੇ ਵਿੱਚ ਕੱਪੜਾ ਪਾਇਆ ਹੈ, ਉੱਪਰੋਂ ਨਾਮ ਇਹਦੇ ਵਿੱਚ ਪਾ ਕੇ ਰਿੜਕਿਆ ਹੈ ਤੇ ਮਨ ਨੂੰ ਚੜ ਗਿਆ ਹੈ ਰੰਗ। ਉਹ ਕਹਿੰਦੇ ਮਨ ਸੂਹਾ ਦੁਪੱਟਾ ਲਾਲ ਦੁਪੱਟਾ ਬਣ ਗਿਆ ਏ, ਇਹ ਬਸਤਰ ਜਿਹੜੇ ਨੇ ਤਿਆਰ ਹੋ ਗਏ ਨੇ। ਉਹ ਕਹਿੰਦੇ ਨੇ ਤਨ ਰੈਨੀ ਮਨ ਪੁਨਰਪ ਕਰ ਹਉ ਪੰਚੋ ਤੱਤ ਬਰਾਤੀ, ਰਾਮ ਰਾਏ ਸਿਉ ਭਾਵਰ ਲੈ ਹਉ ਆਤਮ ਤੇ ਰੰਗ ਰਾਤੀ। ਉਹ ਕਹਿੰਦੇ ਭਵਾਂਟਲੀਆਂ ਕਿਹਦੇ ਨਾਲ ਲੈਣੀਆਂ, ਭਾਵਰ ਲੈ ਦਾ ਅਰਥ ਹੈ, ਭਵਾਂਟਲੀਆਂ ਕਿਹਦੇ ਨਾਲ ਲੈਣੀਆਂ, ਰਾਮ ਰਾਏ, ਰਾਮ ਰਾਏ ਪਰਮਾਤਮਾ ਦਾ ਨਾਮ ਹੈ। ਉਹ ਕਹਿੰਦੇ ਆਤਮਾ ਨੇ ਪਰਮਾਤਮਾ ਦੇ ਨਾਲ ਆਨੰਦ ਕਾਰਜ ਕਰਾਉਣੇ ਹੈ, ਤੇ ਮਨ ਰੂਪ ਦੁਪੱਟਾ ਇਸਨੇ ਨਾਮ ਨਾਲ ਪਹਿਲਾਂ ਰੰਗ ਲਿਆ ਹੋਇਆ, ਤਿਆਰੀ ਕੀਤੀ ਹੋਈ ਹੈ। ਉਹ ਫਿਰ ਕਹਿੰਦੇ ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ। ਉਹ ਕਹਿੰਦੇ ਆ ਹੇ ਇਸੇ ਤਰ੍ਹਾਂ ਹੀ ਤੁਸੀਂ ਵੀ ਪਹਿਲਾਂ ਜਿਨ੍ਹਾਂ ਨੇ ਪਰਮਾਤਮਾ ਨਾਲ ਆਪਣਾ ਮਿਲਾਪ ਕੀਤਾ ਹੈ ਉਹਨਾਂ ਨੂੰ ਉਹ ਦੁਲਹਨੀਆਂ ਕਹਿੰਦੇ ਨੇ, ਦੁਲਹਨੀਆਂ। ਤੇ ਕਬੀਰ ਸਾਹਿਬ ਕਹਿੰਦੇ ਤੁਸੀਂ ਹੁਣ ਗਾਓ ਨੱਚੋ ਕਿਉਂਕਿ ਅੱਜ ਮੇਰੀ ਸ਼ਾਦੀ ਹੋ ਰਹੀ ਹੈ, ਤੁਹਾਡੀ ਪਹਿਲਾਂ ਹੋਈ ਹੈ। ਉਹ ਉਹਨਾਂ ਨੂੰ ਸੰਬੋਧਨ ਕਰਕੇ ਕਹਿੰਦੇ ਹੈ, ਕਹਿੰਦੇ ਨੇ ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਉਹ ਕਹਿੰਦੇ ਮੇਰੇ ਸਰੀਰ ਰੂਪ ਹਿਰਦੇ ਰੂਪ ਘਰ ਦੇ ਵਿੱਚ ਅੱਜ ਪਤਾਰ ਬਣ ਕੇ, ਪਤੀ ਬਣ ਕੇ ਮੇਰਾ ਪਰਮਾਤਮਾ ਆ ਗਿਆ ਹੈ, ਅੱਜ ਖੁਸ਼ੀ ਦਾ ਦਿਨ ਹੈ। ਉਹ ਕਹਿੰਦੇ ਹੇ ਦੁਲਹਨੀਓ ਮੰਗਲ ਗਾਓ, ਖੁਸ਼ੀਆਂ ਦੇ ਗੀਤ ਗਾਓ। ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ, ਨਾਭ ਕਮਲ ਮਹਿ ਬੇਦੀ ਰਚਲੇ ਬ੍ਰਹਮ ਗਿਆਨ ਉਚਾਰਾ। ਕਿਸੇ ਨੇ ਪੁੱਛ ਲਿਆ ਕਿ ਇਹ ਤਾਂ ਹਿੰਦੁਸਤਾਨ ਦੀ ਰੀਤੀ ਹੈ ਕਿ ਬੇਦੀ ਬਾਲੀ ਜਾਂਦੀ ਹੈ ਤੇ ਉਹ ਅਗਨ ਬਾਲ ਕੇ ਤੇ ਉਸ ਰਸਮ ਦੇ ਨਾਲ ਵਿਆਹ ਹੁੰਦਾ ਹੈ। ਤੇ ਕਬੀਰ ਸਾਹਿਬ ਜੀ ਤੁਹਾਡਾ ਵਿਆਹ ਅਨੋਖਾ ਹੀ ਇਹ ਕਿਹੜੇ ਤਰੀਕੇ ਨਾਲ ਹੋ ਰਿਹਾ। ਉਹ ਕਹਿੰਦੇ ਦੇਖੋ ਨਾਮ ਸਿਮਰਨ ਪਹਿਲਾਂ ਰਸਨਾ ਨਾਲ ਜਪੀਦਾ ਹੈ, ਹਾਲੇ ਸ਼ਾਦੀ ਨਹੀਂ ਹੁੰਦੀ ਪਰਮਾਤਮਾ ਨਾਲ, ਗਲੇ ਵਿੱਚ ਪਹੁੰਚਾ ਦੇਈਦਾ ਪਰਮਾਤਮਾ ਨਾਲ ਹਾਲੇ ਮਿਲਾਪ ਨਹੀਂ ਹੁੰਦਾ। ਗਲੇ ਚੋਂ ਮਿਹਨਤ ਕਰਦਿਆਂ ਕਰਦਿਆਂ ਹਿਰਦੇ ਵਿੱਚ ਦਿਲ ਦੀ ਧੜਕਣ ਦੇ ਨਾਲ ਚਲਾ ਦੇਈਦਾ, ਉਹ ਕਹਿੰਦੇ ਅਜੇ ਵੀ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਹੁੰਦਾ, ਤਿਆਰੀ ਹੋ ਜਾਂਦੀ ਹੈ, ਅਵਸਥਾ ਉੱਚੀ ਹੋ ਜਾਂਦੀ ਹੈ, ਜਵਾਨ ਅਵਸਥਾ ਬਣ ਜਾਂਦੀ ਹੈ ਆਤਮਾ ਦੀ, ਜਦ ਤੱਕ ਦਿਲ ਦੀ ਧੜਕਣ ਦੇ ਨਾਲ ਸਿਮਰਨ ਚੱਲਦਾ। ਫਿਰ ਉਹ ਕਹਿੰਦੇ ਨੇ ਇੱਥੇ ਵੀ ਹਾਲੇ ਪਰਮਾਤਮਾ ਦਾ ਮਿਲਾਪ ਨਹੀਂ, ਉਹ ਕਹਿੰਦੇ ਫਿਰ ਦਿਲ ਦੀ ਧੜਕਣ ਤੋਂ ਸਿਮਰਨ ਚਲਾਉਂਦਿਆਂ ਚਲਾਉਂਦਿਆਂ ਜਦ ਨਾਭੀ ਦੇ ਵਿੱਚ ਪਹੁੰਚਾ ਦੇਈਦਾ, ਤੇ ਫਿਰ ਉੱਥੇ ਉਹ ਕਹਿੰਦੇ ਨੇ ਜਦੋਂ ਨਾਭੀ ਵਿੱਚ ਸਿਮਰਨ ਚੱਲਦਾ ਹੈ ਤੇ ਉਹ ਫਿਰ ਕਹਿੰਦੇ ਉੱਥੇ ਮੰਨ ਲਓ ਇੱਕ ਐਸੀ ਬੇਦੀ ਪੈਦਾ ਹੁੰਦੀ ਹੈ। ਤੁਸੀਂ ਬਾਹਰ ਵਾਲੇ ਵਿਆਹ ਦੀ ਗੱਲ ਕਰਨ ਲੱਗਿਆਂ ਬੇਦੀ ਪੁੱਛਦੇ ਜੇ, ਉਹ ਕਹਿੰਦੇ ਹਿਰਦੇ ਨਾਭੀ ਦੇ ਵਿੱਚ ਫਿਰ ਐਸੀ ਇੱਕ ਬੇਦੀ ਦਾ ਅਗਨ ਦਾ ਪ੍ਰਤਾਪ ਪੈਦਾ ਹੁੰਦਾ, ਕਈਆਂ ਲੱਖਾਂ ਜਨਮਾਂ ਦੇ ਰਹਿੰਦ ਖੂੰਦ ਪਾਪ ਗੁਨਾਹ ਸਭਨਾਂ ਨੂੰ ਸਾੜ ਕੇ ਉਹ ਭਸਮ ਕਰ ਦਿੰਦਾ। ਫਿਰ ਉਹ ਕਹਿੰਦੇ ਮੈਂ ਤਾਂ ਬੇਦੀ ਮੇਰੀ ਤਾਂ ਏਦਾਂ ਦੀ ਉਹ ਕਹਿੰਦੇ ਜ਼ਿੰਦਗੀ ਹੈ, ਨਾਭ ਕਮਲ ਮਹਿ ਬੇਦੀ ਰਚਲੇ ਬ੍ਰਹਮ ਗਿਆਨ ਉਚਾਰਾ। ਉਹ ਕਹਿੰਦੇ ਲਾਗੇ ਮੰਤਰ ਕੀ ਪੜਿਆ ਗਿਆ, ਕਬੀਰ ਸਾਹਿਬ ਕਹਿੰਦੇ ਬ੍ਰਹਮ ਗਿਆਨ ਦੀਆਂ ਹੀ ਗੱਲਾਂ ਹੋਈਆਂ ਨੇ ਕਿ ਬ੍ਰਹਮ ਗਿਆਨ ਦੇ ਹੀ ਉਚਾਰਨ ਹੋਏ ਨੇ। ਬ੍ਰਹਮ ਗਿਆਨ ਉਚਾਰਾ ਰਾਮ ਰਾਏ ਸਿਉ ਦੁੱਲਹੋ ਪਾਇਓ ਅਸਬਡ ਭਾਗ ਹਮਾਰਾ। ਉਹ ਕਹਿੰਦੇ ਜੋ ਰਾਮ ਰਾਏ ਪਰਮਾਤਮਾ ਹੈ ਉਹ ਦੁੱਲਾ ਬਣ ਕੇ ਆਇਆ, ਮੇਰਾ ਪਤੀ ਲਾੜਾ ਬਣ ਕੇ ਆਇਆ ਤੇ ਉਹਦੇ ਨਾਲ ਮੇਰੀ ਸ਼ਾਦੀ ਹੋਈ ਹੈ। ਰਾਮ ਰਾਏ ਸਿਉ ਦੁੱਲਹੋ ਪਾਇਓ ਅਸਬਡ ਭਾਗ, ਏਡਾ ਵੱਡਾ ਮੇਰਾ ਭਾਗ ਬਣਿਆ, ਅਸਬਡ ਭਾਗ ਹਮਾਰਾ। ਫਿਰ ਉਹ ਕਹਿੰਦੇ ਨੇ ਸੁਰ ਨਰ ਮੁਨ ਜਨ ਕੌਤਕ ਆਏ। ਜੋ ਬਚਨ ਆਪਾਂ ਪਹਿਲਾਂ ਸਾਂਝਾ ਕੀਤਾ ਹੈ ਕਿ ਰੋਜ਼ ਪੜ੍ਹਦੇ ਤੇ ਸੁਣਦੇ ਆ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ, ਉਹ ਫਰਮਾਉਂਦੇ ਨੇ ਕਹਿੰਦੇ ਨਾਲ ਕੁਝ ਆਪਾਂ ਬਾਹਰ ਮੁਖੀ ਵਿਆਹ ਵਿੱਚ ਦੇਖਦੇ ਆ, ਭੰਗੜਾ ਪਾਉਂਦੇ ਆਉਂਦੇ ਨੇ, ਖੁਸ਼ੀ ਮਨਾਉਂਦੇ ਆਉਂਦੇ ਨੇ, ਉਹ ਕਹਿੰਦੇ ਨੇ ਐ ਅਣਡਿੱਠ ਦੁਨੀਆਂ ਦੇ ਵਿੱਚੋਂ ਸੁਰ ਨਰ ਮੁਨ ਜਨ ਕੌਤਕ ਆਏ। ਉਹ ਕੌਤਕ ਕਰਦੇ ਆਏ ਹੈ ਨਾਲ ਨਾਲ, ਭਈ ਚਲੋ ਧਰਤੀ ਤੇ ਇਹ ਆਤਮਾ ਗਈ ਸੀ, ਇਸ ਧਰਤੀ ਤੇ ਰਹਿਣ ਵਾਲੀ ਆਤਮਾ ਨੇ ਜ਼ਿੰਦਗੀ ਦਾ ਨਿਸ਼ਾਨਾ ਰੱਖ ਲਿਆ ਕਿ ਮੈਂ ਪਰਮਾਤਮਾ ਨੂੰ ਮਿਲਣਾ, ਇਹਨੂੰ ਕਈ ਸਾਲ ਲੱਗ ਗਏ ਨੇ ਇਸ ਤਰ੍ਹਾਂ ਬੇਨਤੀਆਂ ਕਰਦਿਆਂ ਆਪਣੇ ਆਪ ਨੂੰ ਤਿਆਰ ਕਰਦਿਆਂ, ਤੇ ਅੱਜ ਪਰਮਾਤਮਾ ਰੂਪ ਪਤੀ ਇਹਨੂੰ ਮਿਲਣ ਵਾਸਤੇ ਚੱਲਿਆ। ਉਹ ਦੇਵਿਆਂ ਤੇ ਦੇਵਤੇ ਨਾਲ ਨਾਲ ਕੌਤਕ ਕਰਦੇ ਜਾਂਦੇ ਹੈ। ਸੁਰ ਨਰ ਮੁਨ ਜਨ ਕੌਤਕ ਆਏ, ਕੋਟ ਤੇਤੀ ਸੌ ਜਾਨਾਂ, ਕਰੋੜ ਤੇਤੀ, ਤੇਤੀ ਕਰੋੜ ਦੇਵੀਆਂ ਦੇਵਤਿਆਂ ਦੇ ਵਿੱਚੋਂ ਕੁਝ ਆਏ ਨੇ। ਕੋਟ ਤੇਤੀ ਸੌ ਜਾਨਾਂ ਕਹਿ ਕਬੀਰ ਮੋਹੇ ਵਿਆਹੇ ਚੱਲੇ ਹੈ ਪੁਰਖ ਏਕ ਭਗਵਾਨਾਂ। ਇੱਥੇ ਸ਼ਬਦ ਉਹਨਾਂ ਨੇ ਸੰਪੂਰਨ ਕੀਤਾ, ਉਹ ਕਹਿੰਦੇ ਇਹ ਪ੍ਰਤੱਖ ਹੈ, ਇਸ ਵਿੱਚ ਕੋਈ ਸ਼ੰਕਾ ਹੀ ਨਹੀਂ, ਮੈਨੂੰ ਵਿਆਹ ਕੇ ਲੈ ਚੱਲਿਆ ਕੌਣ, ਉਹ ਕਹਿੰਦੇ ਪੁਰਖ ਏਕ ਭਗਵਾਨਾਂ, ਇੱਕ ਭਗਵਾਨ ਪੁਰਖ ਮੈਨੂੰ ਵਿਆਹ ਕੇ ਲੈ ਕੇ ਚੱਲਿਆ। ਤੇ ਆਪਾਂ ਦੇਖਦੇ ਹਾਂ ਜਿਸ ਦੀ ਜਿਹਦੇ ਨਾਲ ਸ਼ਾਦੀ ਹੋ ਜਾਏ, ਖਿਮਾ ਕਰਨਾ, ਮੈਂ ਬੇਨਤੀ ਕਰ ਰਿਹਾ ਸੀ ਕਿ ਸਤਿਗੁਰਾਂ ਦੀ ਬਾਣੀ ਦੇ ਕੁਝ ਬਚਨ ਮਨ ਨੂੰ ਬਹੁਤ ਉੱਚਿਆਂ ਕਰਕੇ ਵਿਚਾਰਨੇ ਪੈਂਦੇ ਹੈ ਔਰ ਸੁਣਨੇ ਵੀ ਪੈਂਦੇ ਹੈ। ਹੁਣ ਜਿਸ ਦੇ ਨਾਲ ਜਿਸ ਦੀ ਸ਼ਾਦੀ ਹੋ ਜਾਂਦੀ ਹੈ, ਉਸ ਦੀ ਗੱਡੀ ਦੀ ਸ਼ੀਟ ਵੀ ਸਾਂਝੀ, ਉਸਦਾ ਬੈੱਡਰੂਮ ਵੀ ਸਾਂਝਾ, ਉਸਦਾ ਬੈੱਡ ਵੀ ਸਾਂਝਾ, ਉਸਦੀ ਪ੍ਰੋਪਰਟੀ ਵੀ ਸਾਂਝੀ, ਤੇ ਕਬੀਰ ਸਾਹਿਬ ਨੇ ਜਦੋਂ ਇਹ ਬਚਨ ਕਹਿ ਦਿੱਤਾ ਕਿ ਕਹ ਕਬੀਰ ਮੋਹੇ ਵਿਆਹੇ ਚੱਲੇ ਹੈ ਪੁਰਖ ਏਕ ਭਗਵਾਨਾਂ, ਤੇ ਬਾਣੀ ਵਿੱਚ ਸਾਨੂੰ ਲਿਖਿਆ ਮਿਲ ਗਿਆ ਕਿ ਅਬ ਤੋ ਜਾਏ ਚੜੇ ਸਿੰਘਾਸਨ, ਹੁਣ ਸਿੰਘਾਸਨ ਹੀ ਸਾਂਝਾ ਹੋ ਗਿਆ ਹੈ। ਜਿੱਥੇ ਸੱਚਖੰਡ ਵਿੱਚ ਪਰਮਾਤਮਾ ਬੈਠਦਾ ਜਿਸ ਸਿੰਘਾਸਨ ਤੇ, ਉਹ ਸਿੰਘਾਸਨ ਦੇ ਮਾਲਕ ਵੀ ਕਬੀਰ ਸਾਹਿਬ ਬਣ ਗਏ। ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰਿੰਗ ਪਾਨੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਣੀ। ਹੁਣ ਉੱਥੇ ਬੈਠੇ ਹੋਏ ਵੀ ਨਹੀਂ ਪਛਾਣ ਰਹੇ, ਉਹ ਕਹਿ ਰਹੇ ਕਬੀਰ ਬੈਠਾ, ਦੂਜੇ ਕਹਿੰਦੇ ਨਹੀਂ ਪਰਮਾਤਮਾ ਬੈਠਾ। ਫਿਰ ਉਹ ਕਹਿੰਦੇ ਨਹੀਂ, ਅਸਲ ਵਿੱਚ ਕਬੀਰ ਹੀ ਪਰਮਾਤਮਾ ਬਣ ਗਿਆ, ਪਰਮਾਤਮਾ ਹੀ ਕਬੀਰ ਬਣ ਗਿਆ। ਕਹੋ ਕਬੀਰ ਮੋਹੇ ਵਿਆਹੇ ਚੱਲੇ ਹੈ ਪੁਰਖ ਏਕ ਭਗਵਾਨਾ। ਅੱਜ ਦਾ ਇਹ ਮੁੱਖ ਵਾਕ ਕਾਫੀ ਲੰਬਾ ਹੈ, ਸ਼ੰਤ ਰੂਪ ਵਿੱਚ ਸ਼ਬਦ ਆਇਆ ਹੈ, ਪਰ ਇਸਦਾ ਜੋ ਪ੍ਰਕਰਨ ਹੈ, ਜੋ ਵਿਸ਼ਾ ਸਤਿਗੁਰਾਂ ਨੇ ਬਖਸ਼ਿਆ, ਉਹ ਇਹੀ ਹੈ ਜੋ ਆਪਾਂ ਵਿਚਾਰ ਰਹੇ ਹਾਂ। ਜੋ ਬਾਕੀ ਸਮਾਂ ਹੋਣ ਦੇ ਨਜ਼ਦੀਕ ਆਇਆ, ਤਾਂ ਬਾਕੀ ਆਪਾਂ ਕੁਝ ਪੰਕਤੀਆਂ ਦੀ ਸੰਖੇਪ ਵਿਚਾਰ ਵੀ ਕਰਨੀ ਪਏਗੀ ਆਪਾਂ ਨੂੰ। ਮਿਲ ਸੰਤ ਆਏ ਪ੍ਰਭ ਧਿਆਏ, ਬਣੇ ਅਚਰਜ ਜਾਨੀਆਂ। ਉਹ ਜੋ ਰੱਬ ਦੇ ਪਿਆਰੇ ਨਾਮ ਜਪ ਜਪ ਕੇ ਉਸ ਸ਼੍ਰੇਣੀ ਵਿੱਚ ਸ਼ਾਮਲ ਹੋ ਗਏ ਨੇ, ਉਹ ਨਾਲ ਫਿਰ ਜਾਂਝੀ ਬਣ ਕੇ ਆਏ ਹਨ। ਮਿਲ ਇਕੱਤਰ ਹੋਏ ਸਹਿਜ ਢੋਏ, ਮਨ ਪ੍ਰੀਤ ਉਪਜੀ ਮਾਂਝੀਆਂ। ਹੁਣ ਇੱਥੇ ਵੇਰਵਾ ਕੱਢਿਆ ਕਿ ਜਾਂਝੀ ਉਹ ਹੁੰਦੇ ਨੇ ਜਿਹੜੇ ਲੜਕੇ ਵਾਲੇ ਪਾਸਿਓਂ ਆਉਂਦੇ ਨੇ, ਤੇ ਮਾਂਝੀ ਉਹ ਹੁੰਦੇ ਨੇ ਜਿਹੜੇ ਲੜਕੀ ਵਾਲੇ ਪਾਸਿਓਂ ਹੁੰਦੇ ਨੇ। ਹੁਣ ਇੱਥੇ ਵੇਰਵਾ ਕੱਢਿਆ ਗਿਆ ਹੈ ਕਿ ਜੇ ਅਣਡਿੱਠ ਦੁਨੀਆਂ ਵਿੱਚ ਪਰਮਾਤਮਾ ਦੇ ਨਾਲ ਸੁਰ ਨਰ ਦੇਵੀਆਂ ਦੇਵਤੇ ਆਏ ਹੈ, ਤੇ ਇੱਧਰ ਜੇ ਕੋਈ ਆਤਮਾ ਉਸ ਪਰਮਾਤਮਾ ਦੀ ਆਰਾਧਨਾ ਕਰ ਰਹੀ ਸੀ ਕਈ ਸਾਲਾਂ ਤੋਂ, ਤਾਂ ਉਸ ਆਤਮਾ ਦਾ ਵੀ ਉਹਨਾਂ ਆਤਮਾ ਨਾਲ ਮਿਲਾਪ ਬਣਿਆ ਹੁੰਦਾ ਜਿਹੜੀਆਂ ਇਸ ਮਾਰਗ ਦੇ ਉੱਪਰ ਚੱਲ ਰਹੀਆਂ ਹੁੰਦੀਆਂ, ਚਾਹੇ ਕੋਈ ਕਿਤੇ ਧਰਤੀ ਤੇ ਬੈਠਾ ਚਾਹੇ ਕੋਈ ਕਿਤੇ ਬੈਠਾ। ਤਰੱਕੀ ਦੇ ਯੁੱਗ ਨੇ ਤਾਂ ਸਾਨੂੰ ਹੁਣ ਨੈੱਟ ਦੇ ਰਾਹੀਂ ਮੋਬਾਈਲ ਫੋਨ ਦੇ ਰਾਹੀਂ ਮਿਲਾਇਆ ਏ ਨਾ, ਪਰ ਜਿਹੜੇ ਪਰਮਾਤਮਾ ਦੇ ਪਿਆਰੇ ਹੁੰਦੇ ਸੀ ਇਹ ਦੂਰ ਦੁਰਾਡੇ ਬੈਠੇ ਪਹਿਲਾਂ ਵੀ ਆਪਸ ਵਿੱਚ ਗੱਲਾਂ ਕਰਿਆ ਕਰਦੇ ਸਨ। ਤੋ ਇੱਥੇ ਉਹਨਾਂ ਨੂੰ ਮਾਂਝੀ ਕਿਹਾ ਜਾ ਰਿਹਾ ਹੈ ਕਿ ਜੇ ਕੋਈ ਆਤਮਾ ਸਖੀ ਪਰਮਾਤਮਾ ਦੀ ਪ੍ਰਾਪਤੀ ਦੇ ਯੋਗ ਬਣ ਗਈ ਹੈ ਤੇ ਦੂਸਰਿਆਂ ਨੂੰ ਖੁਸ਼ੀ ਹੋ ਰਹੀ ਹੈ, ਕਿਉਂਕਿ ਉਹ ਇਸ ਅਵਸਥਾ ਵਿੱਚ ਤਾਂ ਹੀ ਪਹੁੰਚੇ ਨੇ ਕਿ ਉਹਨਾਂ ਦੇ ਅੰਦਰੋਂ ਜੈਲਸ ਖਤਮ ਹੋ ਗਈ ਹੈ, ਈਰਖਾ ਖਤਮ ਹੋ ਗਈ ਹੈ। ਉਹਨਾਂ ਨੂੰ ਖੁਸ਼ੀ ਹੋ ਰਹੀ ਹੈ ਕਿ ਚਲੋ ਜੇ ਇਹਦੀ ਵਾਰੀ ਆਈ ਹੈ ਤੇ ਕੱਲ ਨੂੰ ਸਾਡੀ ਵੀ ਵਾਰੀ ਆਏਗੀ। ਉਹ ਮਾਂਝੀ ਹਨ ਤੇ ਇੱਥੇ ਬਚਨ ਆਇਆ ਹੈ ਕਿ ਮਿਲ ਇਕੱਤਰ ਹੋਏ ਸਹਿਜ ਢੋਏ, ਮਨ ਪ੍ਰੀਤ ਉਪਜੀ ਮਾਂਝੀਆਂ। ਉਹਨਾਂ ਮਾਂਝੀਆਂ ਦੇ ਮਨ ਵਿੱਚ ਵੀ ਪ੍ਰੀਤ ਉਪਜੀ ਹੈ ਕਿ ਇਹ ਸਾਡਾ ਗੁਰ ਭਾਈ ਇਹ ਪ੍ਰਭੂ ਦੀ ਬੰਦਗੀ ਕਰਦਾ ਸੀ, ਅੱਜ ਇਹਨੂੰ ਪਰਮਾਤਮਾ ਦੇ ਦਰਸ਼ਨ ਹੋ ਰਹੇ ਨੇ, ਪਰਮਾਤਮਾ ਨਾਲ ਮਿਲਾਪ ਹੋ ਰਿਹਾ। ਜੇ ਅੱਜ ਇਹਦੀ ਕਮਾਈ ਨੂੰ ਭਾਗ ਲੱਗਾ ਤੇ ਕੱਲ ਨੂੰ ਸਾਡੀ ਕਮਾਈ ਨੂੰ ਵੀ ਭਾਗ ਲੱਗੇਗਾ। ਉਹਨਾਂ ਨੂੰ ਵੀ ਖੁਸ਼ੀਆਂ ਹੋਈਆਂ। ਮਿਲ ਜੋਤ ਜੋਤੀ ਓਤ ਪੋਤੀ, ਹਰ ਨਾਮ ਸਭ ਰਸ ਭੋਗੋ। ਹੁਣ ਪਾਤਸ਼ਾਹ ਨੇ ਫਰਮਾ ਦਿੱਤਾ ਕਿ ਦੇਖੋ ਇੱਥੇ ਅਸਥੂਲ ਸਰੀਰ ਦੇ ਮਿਲਾਪ ਦੀ ਗੱਲ ਨਹੀਂ, ਬਾਹਰਲੇ ਬਾਹਰ ਮੁਖੀ ਵਿਵਾਹ ਦੇ ਵਿੱਚ ਸਾਡੇ ਇਹ ਜੋ ਮਾਸ ਹੱਡੀਆਂ ਮਿੱਝ ਖੂਨ ਦੇ ਬਣੇ ਸਰੀਰ ਇਹਨਾਂ ਦੇ ਮਿਲਾਪ ਦੀ ਗੱਲ ਹੁੰਦੀ ਹੈ। ਪਾਤਸ਼ਾਹ ਕਹਿੰਦੇ ਨਹੀਂ, ਇਹ ਜਿਹੜਾ ਮਿਲਾਪ ਅਸੀਂ ਦੱਸ ਰਹੇ ਹਾਂ ਇਹ ਤਾਂ ਮਿਲ ਜੋਤ ਜੋਤੀ, ਇਹ ਤਾਂ ਜੋ ਛੋਟੀ ਜਿਹੀ ਜੋਤੀ ਸੀ ਨਾ ਇਸ ਆਤਮਾ ਰੂਪ ਇਸ ਧਰਤੀ ਤੇ ਆਈ, ਉਹ ਜੋ ਮਹਾਨ ਜੋਤ ਹੈ ਪਰਮਾਤਮਾ ਉਹ ਜੋਤੀ ਜੋਤ ਦੇ ਵਿੱਚ ਮਿਲ ਗਈ ਹੈ ਬਸ। ਪਾਤਸ਼ਾਹ ਕਹਿੰਦੇ ਇਹ ਤਾਂ ਵਿਵਾਹ ਇਹ ਹੈ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ। ਤੇ ਯਾਦ ਰਹੇ ਇਹਨਾਂ ਬਚਨਾਂ ਨੂੰ ਸੁਣ ਕੇ ਕਿਤੇ ਇਹ ਨਹੀਂ ਅਨੁਭਵ ਕਰ ਲੈਣਾ ਕਿ ਇਹਦਾ ਅਰਥ ਮੌਤ ਹੋਵੇਗੀ ਜਾਂ ਇਹਦਾ ਅਰਥ ਮਰਨਾ ਹੋਵੇਗਾ, ਮਰਨ ਤੋਂ ਬਾਅਦ ਹੀ ਉਹ ਜੋਤ ਜਿਹੜੀ ਜੋਤ ਵਿੱਚ ਰਲਦੀ ਹੋਏਗੀ। ਯਾਦ ਰਹੇ ਜਿਹੜੀ ਜੋਤ ਜਿਉਂਦਿਆਂ ਨਹੀਂ ਉਸ ਪਰਮ ਜੋਤ ਵਿੱਚ ਅਭੇਦ ਹੋ ਸਕੀ, ਉਹਨੇ ਮਰਨ ਤੋਂ ਬਾਅਦ ਕਿਵੇਂ ਅਭੇਦ ਹੋ ਜਾਣਾ। ਉਹ ਇੱਥੋਂ ਦੁਨੀਆਂ ਨੂੰ ਤਾਂ ਦਿਸਣੋਂ ਹਟ ਗਈ ਹੋਏਗੀ ਪਰ ਕਿਸੇ ਹੋਰ ਟਿਕਾਣੇ ਵੱਲ ਗਈ ਹੋਏਗੀ। ਜਿਹਦਾ ਮਿਲਾਪ ਹੋਣਾ ਹੈ ਉਹ ਇਹ ਸਵਾਸਾਂ ਦੇ ਚੱਲਦਿਆਂ ਚੱਲਦਿਆਂ ਹੋ ਜਾਂਦਾ ਹੈ, ਅਗਰ ਨਹੀਂ ਹੋਇਆ ਤੇ ਫਿਰ ਉਹਨੂੰ ਕੋਈ ਪਰਮਾਤਮਾ ਜੀ ਹੋਰ ਜਨਮ ਦੇਣਗੇ, ਉਹਨੂੰ ਫਿਰ ਪੂਰੀ ਕਮਾਈ ਕਰਨੀ ਪਏਗੀ, ਅਜੇ ਉਹਦਾ ਸਫ਼ਰ ਬਾਕੀ ਹੋਏਗਾ। ਇਸ ਲਈ ਪਾਤਸ਼ਾਹ ਫਰਮਾਉਂਦੇ ਨੇ ਮਿਲ ਜੋਤ ਜੋਤੀ ਓਤ ਪੋਤੀ, ਹਰ ਨਾਮ ਸਭ ਰਸ ਭੋਗੋ। ਓਤ ਪੋਤ ਹੋ ਗਏ ਨੇ ਦੋਨੇ, ਪਰਮਾਤਮਾ ਤੇ ਆਤਮਾ, ਤੇ ਸਭ ਤਰ੍ਹਾਂ ਦੇ ਰਸ ਆਨੰਦ ਉਹ ਜੀਵ ਜਿਹੜਾ ਹੁਣ ਜਿਉਂਦਾ ਹੋਇਆ ਭੋਗਦਾ ਹੈ, ਉਹ ਜੀਵਨ ਮੁਕਤ ਹੋ ਗਿਆ ਹੈ, ਜੀਵਨ ਮੁਕਤੀ ਦਾ ਰਸ ਆਨੰਦ ਉਸਨੂੰ ਪ੍ਰਾਪਤ ਹੋ ਗਿਆ ਹੈ। ਬਿਨਵੰਤ ਨਾਨਕ ਸਭ ਸੰਤ ਮੇਲੀ, ਪ੍ਰਭ ਕਰਨ ਕਾਰਨ ਜੋਗੋ। ਬੇਨਤੀ ਪੂਰਵਕ ਸਤਿਗੁਰ ਉਪਦੇਸ਼ ਕਰਦੇ ਨੇ ਕਿ ਸਾਰੀ ਭਾਈ ਜਿਤਨੀ ਸਾਧ ਸੰਗਤ ਸੀ ਇਸ ਸਫ਼ਰ ਵਿੱਚ ਜਿਤਨੇ ਵੀ ਰੱਬ ਦੇ ਪਿਆਰੇ ਮਿਲਦੇ ਰਹੇ ਉਹਨਾਂ ਸਾਰਿਆਂ ਦਾ ਹੀ ਸਹਿਯੋਗ ਇਸ ਦੇ ਵਿੱਚ ਮਿਲਿਆ। ਜਿਸ ਤਰ੍ਹਾਂ ਕਿਸੇ ਦਾ ਸਾਰਥ ਸਿਰੇ ਚੜ੍ਹ ਜਾਏ, ਅਗਰ ਉਹ ਨੇਕ ਇਨਸਾਨ ਹੋਵੇ ਸਭਨਾਂ ਦਾ ਧੰਨਵਾਦ ਕਰਦਾ ਹੈ, ਕਹਿੰਦਾ ਵੀ ਤੁਸੀਂ ਭਰਾ ਭਾਈਚਾਰੇ ਨੇ, ਸੱਜਣਾ ਨੇ, ਪਰਿਵਾਰ ਦੇ ਜੀਆਂ ਨੇ, ਸਭਨਾਂ ਨੇ ਬੜਾ ਸੰਯੋਗ ਦਿੱਤਾ ਹੈ, ਤੇ ਇਹ ਸਾਰਥ ਜਿਹੜਾ ਇਹ ਨਿਰਵਿਘਨਤਾ ਦੇ ਸਹਿਤ ਸੰਪੂਰਨ ਹੋ ਗਿਆ। ਇੱਥੇ ਪਾਤਸ਼ਾਹ ਕਹਿੰਦੇ ਦੇਖੋ ਜਦੋਂ ਇਹ ਜੀਵ ਗੁਰੂ ਦੇ ਲੜ ਲੱਗਾ ਹੈ, ਜਿਨ੍ਹਾਂ ਦਿਨਾਂ ਵਿੱਚ ਪਹਿਲਾਂ ਮੁੱਢਲੀਆਂ ਸੰਗਤਾਂ ਦੇ ਦਰਸ਼ਨ ਕਰਦਾ ਰਿਹਾ, ਉਹਨਾਂ ਦੀ ਸੇਵਾ ਕਰਦਾ ਰਿਹਾ, ਉਹ ਸਾਰੀਆਂ ਸੰਗਤਾਂ ਵੀ ਸਹਾਈ ਹੋਈਆਂ ਨੇ ਇਸ ਕਾਰਜ ਦੇ ਵਿੱਚ, ਉਹਨਾਂ ਸਭਨਾਂ ਦੀ ਮਦਦ ਹੈ ਉਹ ਮਿਲੀ ਹੈ, ਜਿਨ੍ਹੇ ਮੰਜ਼ਿਲ ਪ੍ਰਾਪਤ ਕਰ ਲਈ ਹੈ। ਭਵਨ ਸੁਹਾਵੜਾ ਧਰਤ ਸੁਭਾਗੀ ਰਾਮ, ਭਵਨ ਦਾ ਅਰਥ ਹੁੰਦਾ ਘਰ, ਸਮਾਂ ਸੰਪੂਰਨ ਹੋ ਰਿਹਾ। ਤੋ ਚੌਥਾ ਪਦਾ ਸਤਿਗੁਰਾਂ ਨੇ ਜੋ ਫਰਮਾਇਆ, ਪਾਤਸ਼ਾਹ ਫਰਮਾਉਂਦੇ ਨੇ ਹੁਣ ਉਹ ਹਿਰਦਾ ਰੂਪ ਘਰ ਸੋਹਣਾ ਲੱਗਣਾ ਸ਼ੁਰੂ ਹੋ ਗਿਆ, ਉਹ ਵਿਹੜਾ ਉਹ ਧਰਤੀ ਸੁੰਦਰ ਲੱਗਣੀ ਸ਼ੁਰੂ ਹੋ ਗਈ ਹੈ ਜਿੱਥੇ ਰੱਬ ਆ ਕੇ ਬੈਠ ਗਿਆ। ਜੇ ਤੂੰ ਵਤਹੇ ਅੰਗਣੇ ਹੱਬ ਧਰਤ ਸੁਹਾਵੀ ਹੋਵੇ, ਉਹ ਜਗਿਆਸੂ ਬੜੇ ਵੈਰਾਗ ਵਿੱਚ ਬੇਨਤੀ ਕਰਦਾ, ਮੇਰੇ ਪ੍ਰਮਾਤਮਾ ਜੇ ਤੂੰ ਕਿਤੇ ਵਿਹੜੇ ਮੇਰੇ ਵਿੱਚ ਆ ਕੇ ਬੈਠ ਜਾਏ, ਮੇਰੇ ਲਈ ਸਾਰੀ ਧਰਤੀ ਬੜੀ ਸੁਹੱਪਣ ਵਾਲੀ ਸੁੰਦਰ ਲੱਗਣੀ ਸ਼ੁਰੂ ਹੋ ਜਾਏ। ਜੇ ਤੂੰ ਵਤਹੇ ਅੰਗਣੇ ਹੱਬ ਧਰਤ ਸੁਹਾਵੀ ਹੋਏ, ਹਿੱਕ ਸਕੰਤੈ ਬਾਹਰੀ ਮੈਡੀ ਵਾਤ ਨਾ ਪੁੱਛੈ ਕੋਏ। ਹੇ ਕੰਤ, ਹੇ ਪ੍ਰਮਾਤਮਾ, ਅਗਰ ਤੂੰ ਨਹੀਂ ਮੇਰੇ ਹਿਰਦੇ ਰੂਪ ਵਿਹੜੇ ਵਿੱਚ ਆ ਕੇ ਬੈਠਦਾ, ਮੇਰੀ ਤੇ ਕੋਈ ਵਾਤ ਹੀ ਨਹੀਂ ਪੁੱਛਦਾ। ਪਾਤਸ਼ਾਹ, ਤੇਰੇ ਤੋਂ ਬਿਨਾਂ ਤੇ ਮੇਰੀ ਕੋਈ ਕੀਮਤ ਹੀ ਹੈ ਨਹੀਂ। ਪਰ ਜਦ ਆ ਗਿਆ ਪ੍ਰਮਾਤਮਾ, ਉਦੋਂ ਭਵਨ ਸੁਹਾਵੜਾ ਧਰਤ ਸੁਭਾਗੀ ਰਾਮ, ਪ੍ਰਭ ਘਰ ਆਇਆੜਾ ਗੁਰ ਚਰਨੀ ਲਾਗੀ ਰਾਮ। ਇਹ ਰੂਹ ਗੁਰੂ ਦੇ ਚਰਨੀ ਲੱਗੀ ਸੀ, ਗੁਰੂ ਨੇ ਕਿਰਪਾ ਕਰਕੇ ਪ੍ਰਮਾਤਮਾ ਨਾਲ ਮਿਲਾਇਆ, ਹੁਣ ਪ੍ਰਭੂ ਹਿਰਦੇ ਵਿੱਚ ਸਾਕਸ਼ਾਤ ਰੂਪ ਵਿੱਚ ਦਰਸ਼ਨ ਦਿੰਦਾ। ਗੁਰਚਰਨ ਲਾਗੀ ਸਹਿਜ ਜਾਗੀ ਸਗਲ ਇੱਛਾ ਪੁੰਨੀਆ, ਗੁਰੂ ਦੇ ਚਰਨੀ ਲੱਗਣ ਦੇ ਨਾਲ ਗੁਰੂ ਦੀ ਪ੍ਰਸੰਨਤਾ ਹੋਈ, ਗੁਰੂ ਪਾਤਸ਼ਾਹ ਨੇ ਜਗਾ ਦਿੱਤਾ। ਗੁਰੂ ਪਾਤਸ਼ਾਹ ਜੀ ਨੇ ਹੀ ਇਹ ਚੇਟਕ ਲਾਈ, ਗੁਰੂ ਪਾਤਸ਼ਾਹ ਜੀ ਨੇ ਹੀ ਇਹ ਪ੍ਰੀਤੀ ਪੈਦਾ ਕੀਤੀ ਕਿ ਜਦ ਤੱਕ ਤੂੰ ਪ੍ਰਭੂ ਨੂੰ ਨਹੀਂ ਮਿਲੇ, ਤਦ ਤੱਕ ਤੇਰੀ ਭਟਕਣਾ ਨਹੀਂ ਖਤਮ ਹੋ ਸਕਦੀ। ਇਸ ਲਈ ਸਹਿਜ ਜਾਗੀ ਪਾਤਸ਼ਾਹ ਨੇ ਜਗਾ ਦਿੱਤਾ। ਸਗਲ ਇੱਛਾ ਪੁੰਨੀਆ, ਮੇਰੀ ਆਸ ਪੂਰੀ ਸੰਤ ਧੂਰੀ, ਹਰ ਮਿਲੇ ਕੰਤ ਵਿਛੁੰਨਿਆ। ਉਹ ਐਸਾ ਫਿਰ ਜੋ ਕਾਮਯਾਬ ਹੋ ਗਿਆ, ਉਹ ਫਿਰ ਖੁਸ਼ੀ ਵਿੱਚ ਝੂਮਦਾ, ਕਹਿੰਦਾ ਮੇਰੀਆਂ ਆਸਾਂ ਹੀ ਪੂਰੀਆਂ ਹੋ ਗਈਆਂ ਨੇ, ਮੈਂ ਤਾਂ ਸਾਧ ਸੰਗਤ ਦੀ ਧੂੜੀ ਬਣ ਕੇ ਸਭ ਕੁਛ ਪ੍ਰਾਪਤ ਕਰ ਲਿਆ, ਮੈਂ ਤੇ ਬੜੇ ਚਿਰਾਂ ਦਾ ਵਿਛੜਿਆ ਹੋਇਆ ਸੀ, ਮੈਨੂੰ ਮੇਰਾ ਮਾਲਕ ਪਰਮੇਸ਼ਰ ਮਿਲ ਗਿਆ। ਹਰ ਮਿਲੇ ਕੰਤ ਵਿਛੁੰਨਿਆ, ਅਕਾਲ ਮੂਰਤ ਵਾਰ ਪਾਇਆ ਅਬਿਨਾਸੀ, ਨਾ ਕਦੇ ਮਰੇ ਨਾ ਜਾਇਆ। ਆਨੰਦ ਅਨ ਦਿਨ ਵਜੇ ਵਾਜੇ, ਅਹੰ ਮਤ ਮਨ ਕੀ ਤਿਆਗੀ। ਹੁਣ ਅਹੰ ਮਤ, ਅਹੰ ਦਾ ਅਰਥ ਹੁੰਦਾ ਹੰਕਾਰ, ਹੰਕਾਰ ਵਾਲੀ ਜੋ ਮਤ ਸੀ ਉਹ ਤਿਆਗ ਦਿੱਤੀ ਹੋਈ ਹੈ ਬਹੁਤ ਸਮਾਂ ਪਹਿਲਾਂ ਦੀ। ਇਸ ਲਈ ਆਨੰਦ ਅਨ ਦਿਨ ਵਜੇ ਵਾਜੇ, ਆਨੰਦ ਦੇ ਵਾਜੇ ਦਿਨ ਤੇ ਰਾਤ ਸੁਰਤੀ ਬਿਰਤੀ ਵਿੱਚ ਵੱਜਦੇ ਰਹਿੰਦੇ ਨੇ। ਬਿਨਵੰਤ ਨਾਨਕ ਸਰਨ ਸੁਆਮੀ, ਸੰਤ ਸੰਗ ਲਿਵ ਲਾਗੀ। ਸੰਪੂਰਨਤਾ ਕਰਦੇ ਹੋਏ ਪਾਤਸ਼ਾਹ, ਜਿੱਥੇ ਬਿਨਵੰਤ ਬਚਨ ਆਉਂਦਾ ਹੈ ਉਹਦਾ ਅਰਥ ਹੁੰਦਾ ਬੇਨਤੀ ਪੂਰਵਕ, ਕਹਿੰਦੇ ਹਾਂ ਬੇਨਤੀ ਪੂਰਵਕ ਪਾਤਸ਼ਾਹ ਜੀ ਉਪਦੇਸ਼ ਦੇ ਰਹੇ ਨੇ ਸੰਸਾਰ ਨੂੰ। ਸਰਨ ਸੁਆਮੀ ਸੰਤ ਸੰਗ ਲਿਵ ਲਾਗੀ, ਸਾਧ ਸੰਗਤ ਦੀ ਸ਼ਰਨ ਪੈਣ ਦੇ ਨਾਲ ਪਰਮਾਤਮਾ ਨੂੰ ਮਿਲਣ ਦੀ ਲਿਵ ਲੱਗਦੀ ਹੈ, ਪਰਮਾਤਮਾ ਨੂੰ ਮਿਲਣ ਦਾ ਮਨ ਅੰਦਰ ਫੁਰਨਾ ਬਣਦਾ ਹੈ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਸਮੁੱਚੀ ਗੁਰਬਾਣੀ ਦੇ ਅੰਦਰ ਇਸ ਆਤਮਾ ਦਾ ਪਰਮਾਤਮਾ ਤੱਕ ਦਾ ਸਫ਼ਰ ਸਤਿਗੁਰਾਂ ਨੇ ਦੱਸਿਆ ਹੈ, ਉਸ ਸਫ਼ਰ ਨੂੰ ਹੀ ਇਸ ਸ਼ੰਤ ਰੂਪ ਸ਼ਬਦ ਦੇ ਵਿੱਚ ਮਹਾਰਾਜ ਪਾਤਸ਼ਾਹ ਜੀ ਨੇ ਕਲਮਬੰਦ ਕੀਤਾ ਹੈ। ਗੁਰੂ ਮਹਾਰਾਜ ਜੀ ਦਾ ਇਹ ਪਵਿੱਤਰ ਸ਼ਬਦ ਅੱਜ ਅੰਮ੍ਰਿਤ ਵੇਲੇ ਮੁੱਖ ਰੂਪ ਦੇ ਵਿੱਚ, ਮੁੱਖ ਵਾਕ ਦੇ ਰੂਪ ਦੇ ਵਿੱਚ ਬਖਸ਼ਿਸ਼ ਹੋਇਆ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਸਤਿਗੁਰੂ ਜੀਓ ਖਿਮਾ ਦੇ ਦੇਣੀ, ਅੱਗੇ ਲਈ ਸਮੱਤ ਬਖਸ਼ਣੀ। ਆਪ ਸਰਬੱਤ ਸੰਗਤਾਂ ਦਾ ਧੰਨਵਾਦ। ਸਭਨਾਂ ਨੂੰ ਜੀ ਆਇਆਂ ਨੂੰ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ।